ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਜੁਗ ਜੁਗ ਅਟਲ ਜਾਗਤ ਜੋਤ ਸਤਿਗੁਰੂ ਬਖਸ਼ਿਸ਼ਾਂ ਦੇ ਦਾਤੇ ਰਹਿਮਤਾਂ ਦੇ ਸਮੁੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਰੂਪ ਗੁਰਸੰਗਤ ਪਿਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਮੁਖਵਾਕ ਆਪ ਜੀ ਸਕਰੀਨ ਤੋਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 627 ਤੋਂ ਸ਼ੁਰੂ ਹੋ ਕੇ 628 ਤੇ ਸਮਾਪਤ ਹੁੰਦਾ ਹੈ। ਪੇਜ ਨੰਬਰ 627 ਇੱਥੋਂ ਸ਼ੁਰੂਆਤ ਹੈ, 628 ਤੇ ਇਸਦੀ ਸਮਾਪਤੀ ਹੈ। ਸ਼ਬਦ ਦਾ ਟਾਈਟਲ ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ, ਕੇਵਲ ਦੋ ਪਦਿਆਂ ਦਾ ਸ਼ਬਦ ਹੈ। ਇੱਕ ਪਦੇ ਦੇ ਵਿੱਚ ਚਾਰ ਪੰਕਤੀਆਂ ਨੇ ਔਰ ਆਮ ਸ਼ਬਦਾਂ ਨਾਲੋਂ ਛੋਟੀਆਂ ਪੰਕਤੀਆਂ ਨੇ। ਇੰਝ ਕਹਿ ਲਓ ਕਿ ਜਦੋਂ ਆਮ ਗੁਰਬਾਣੀ ਦੀ ਪੰਕਤੀ ਆਉਂਦੀ ਹੈ ਉੱਥੇ ਜਿਤਨਾ ਕੁ ਬੋਲ ਕੇ ਅਸੀਂ ਵਿਸ਼ਰਾਮ ਆਉਂਦਾ ਹੈ ਉਸ ਤੋਂ ਬਾਅਦ ਜਾ ਕੇ ਫੁੱਲ ਸਟੋਪ ਆਉਂਦਾ ਹੈ, ਇਹ ਉਸੇ ਪਾਠ ਨੂੰ ਦੋ ਪੰਕਤੀਆਂ ਦੇ ਰੂਪ ਵਿੱਚ ਹੈ। ਇੱਕ ਪਦੇ ਦੇ ਅੰਦਰ ਚਾਰ ਪੰਕਤੀਆਂ ਨੇ, ਇਹ ਦੋ ਪਦਿਆਂ ਦਾ ਸ਼ਬਦ ਹੈ। ਇਹਨਾਂ ਦੋ ਪਦਿਆਂ ਤੋਂ ਪਹਿਲਾਂ ਇੱਕ ਪਦਾ ਰਹਾਉ ਦਾ ਹੈ ਤੇ ਰਹਾਉ ਪਦੇ ਵਿੱਚ ਅਕਸਰ ਇੰਝ ਹੀ ਹੁੰਦਾ ਹੈ ਕਿ ਇੱਕ ਪੰਕਤੀ ਜਿਹੜੀ ਹੈ ਉਹ ਅੱਧੀ ਹੁੰਦੀ ਹੈ, ਦੂਸਰੀ ਉਸ ਤੋਂ ਡਬਲ ਹੁੰਦੀ ਹੈ। ਇਸ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਪਹਿਲਾਂ ਇੱਕ ਪਦਾ ਹੈ, ਫਿਰ ਰਹਾਉ ਪਦਾ ਹੈ, ਫਿਰ ਉਸ ਤੋਂ ਬਾਅਦ ਦੂਸਰਾ ਪਦਾ ਹੈ। ਇਸ ਦੇ ਅੰਦਰ ਇੱਕ ਸੋਚ ਹੈ, ਇੱਕ ਵੇ ਆਫ ਲਾਈਫ ਹੈ, ਵੇ ਆਫ ਥਿੰਕਿੰਗ ਹੈ, ਜੀਵਨ ਜਿਉਣ ਦਾ ਤਰੀਕਾ ਹੈ ਜਿਹੜਾ ਅਸੀਂ ਇੱਥੋਂ ਸਿੱਖਣ ਆਏ ਹਾਂ। ਜਿਤਨੇ ਸਵਾਸ ਵਾਹਿਗੁਰੂ ਤੋਂ ਮਿਲੇ ਨੇ ਉਤਨੇ ਸਵਾਸ ਇਸ ਜ਼ਿੰਦਗੀ ਵਿੱਚ ਜਿਉਣੇ ਨੇ, ਔਰ ਜਿਉਣਾ ਕਿਵੇਂ ਹੈ? ਜ਼ਿੰਦਗੀ ਵਿੱਚ ਉਹੀ ਚੀਜ਼ਾਂ ਦਾ ਸੁੱਖ ਮਾਣ ਸਕਾਂਗੇ ਜਿਹੜੀਆਂ ਵਾਹਿਗੁਰੂ ਜੀ ਸਾਨੂੰ ਦੇਣਗੇ, ਤੇ ਜਿਹੜੀਆਂ ਚੀਜ਼ਾਂ ਦਾ ਸੁੱਖ ਮਾਣਦੇ ਹਾਂ ਸਾਡੇ ਕੋਲ ਹੈ ਹੀ ਉਹ ਜਿਹੜੀਆਂ ਵਾਹਿਗੁਰੂ ਨੇ ਦਿੱਤੀਆਂ ਨੇ। ਮਨ ਦੇ ਅੰਦਰ ਹਰ ਵੇਲੇ ਇੱਕ ਅਹਿਸਾਸ ਬਣਿਆ ਰਵੇ, ਰਿਲਾਈਜ਼ਡ ਹੋਵੇ, ਫੀਲਿੰਗ ਬਣੀ ਰਵੇ ਕਿ ਮੈਂ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤ ਰਿਹਾ। ਵਾਹਿਗੁਰੂ ਜੀ ਹਰ ਥਾਂ ਤੇ ਨੇ, ਉਹਨਾਂ ਦੀ ਬਖਸ਼ਿਸ਼ ਤੋਂ ਬਿਨਾਂ ਮੇਰੀ ਜ਼ਿੰਦਗੀ ਚ ਸੁੱਖ ਨਹੀਂ ਆ ਸਕਦਾ, ਉਹਨਾਂ ਦੀ ਰਹਿਮਤ ਤੋਂ ਬਿਨਾਂ ਮੇਰੀ ਜ਼ਿੰਦਗੀ ਚ ਦਾਤਾਂ ਨਹੀਂ ਮਿਲ ਸਕਦੀਆਂ। ਇਸ ਲਈ ਵਾਹਿਗੁਰੂ ਦੇ ਨਾਲ ਪਿਆਰ ਪਾ ਕੇ ਵਾਹਿਗੁਰੂ ਦੀ ਯਾਦ ਵਿੱਚ ਜੀਵਨ ਜਿਉਣਾ, ਔਰ ਵਾਹਿਗੁਰੂ ਜੀ ਓਮਨੀ ਪ੍ਰੈਜੈਂਟ ਨੇ, ਹਰ ਥਾਂ ਤੇ ਨੇ। ਇੱਕ ਸ਼ਬਦ ਮੈਂ ਵਾਰ ਵਾਰ ਕਵਾਂਗਾ, ਇਸ ਨੂੰ ਹਿਰਦੇ ਤੇ ਉਕਰ ਲਈਏ, ਵਾਹਿਗੁਰੂ ਤੋਂ ਵਿਛੜ ਕੇ ਜਿਉਇਆ ਹੀ ਨਹੀਂ ਜਾ ਸਕਦਾ, ਵਾਹਿਗੁਰੂ ਤੋਂ ਵਿਸਰ ਕੇ ਜਿਉਂਦਾ ਹੀ ਹਾਂ ਅਸੀਂ, ਉਸ ਤੋਂ ਵਿਛੜ ਨਹੀਂ ਸਕਦੇ ਕਿਉਂਕਿ ਐਸੀ ਕੋਈ ਜਗ੍ਹਾ ਹੀ ਨਹੀਂ ਹੈ ਜਹਾਂ ਜਿੱਥੇ ਵਾਹਿਗੁਰੂ ਨਹੀਂ ਹੈ, ਮਨ ਭੁੱਲ ਜਾਂਦਾ ਹੈ। ਇੰਝ ਕਹਿ ਲਓ ਕਿ ਇੱਕ ਮੱਛੀ ਪਾਣੀ ਤੋਂ ਬਿਨਾਂ ਜਿਉਂ ਨਹੀਂ ਸਕਦੀ ਪਰ ਇਨਕਾਰ ਕਰ ਸਕਦੀ ਹੈ ਕਿ ਪਾਣੀ ਹੈ ਹੀ ਨਹੀਂ। ਹੋ ਸਕਦਾ ਮੱਛੀ ਸਮੁੰਦਰ ਵਿੱਚ ਕਹਿੰਦੀ ਹੋਵੇ ਮੈਨੂੰ ਦਿਖਾਓ ਪਾਣੀ ਕਿੱਥੇ ਹੈ। ਇੱਕ ਰਾਈਟਰ ਲਿਖਦਾ ਹੈ ਕਿ ਇੱਕ ਮੱਛੀ ਪਾਣੀ ਤੋਂ ਮੁਨਕਰ ਹੋ ਗਈ, ਕਹਿਣ ਲੱਗੀ ਸਾਰੇ ਪੰਛੀਆਂ ਸਾਰੇ ਜਾਨਵਰਾਂ ਨੂੰ ਕਹਿ ਰਹੀ ਹੈ ਕਿ ਮੈਂ ਨਹੀਂ ਮੰਨਦੀ ਕਿ ਇਸ ਦੁਨੀਆਂ ਤੇ ਪਾਣੀ ਹੈ। ਹੁਣ ਜਿਤਨੇ ਵੀ ਪਾਣੀ ਦੇ ਜਾਨਵਰ ਸਨ ਉਹਨਾਂ ਕੋਲ ਕਿਹੜਾ ਮੈਥਡ ਸੀ ਕਿ ਉਸ ਮੱਛੀ ਨੂੰ ਰਿਲਾਈਜ਼ ਕਰਵਾ ਦੇਣ? ਕਹਿੰਦੇ ਉੱਥੇ ਇੱਕ ਬਗਲਾ ਆਇਆ, बगला कहने लगा इस मच्छी नू मैं एहसास करवा सकना भी पानी है। मच्छी कहने लगी दस, कहने लगा नेड़े हो। मच्छी नेड़े हुई है, उन्हें चुंझ दे नाल उसनू फड़िया, थोड़ा पानी तो दूर किया, कहन लगा पानी दिखावा की हुंदा है। मच्छी कहन लगी पानी की डेफिनेशन बाद च दसी, मैनू छेती छड़ दे मैं मर जावांगी। आखो वाहिगुरू सच है, वाहिगुरू तो बिना जो नहीं सकते। बिछड़ के नहीं बिसर के जो रहे हैं। जितने सैकेंड जितने मिनट जितना टाइम वाहिगुरू नू बिसरे हां, जिंदगी च दुखां दे बीज बीजे ने। पहली पंक्ति है परमेश्वर दिता बन्ना दुख रोग का डेरा पन्ना। दुख जिंदगी चलदी चलदी मौत दे डेस्टिनेशन वल बढ़दी है, ते वख वख जिंदगी विच स्टेशन आउंदे ने, उहने साडे अंदर साडे सुपने गोल्स सुपर 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 गोल। ए बंदे दी जिंदगी दे छोटे छोटे स्टेशन ने। जिस क्लास विच पढ़ रहे है इस क्लास विचो वधिया नंबर आ जान, वधिया पास हो जावे, एक स्टेशन है। वधिया पास हो गया, अगली क्लास चलिया गया, फिर वो अगला स्टेशन उड़ी करे है। इस स्कूल दा लास्ट एंड उदा जिस क्लास विच होना है, उस तो बाद उन्हें कॉलेज यूनिवर्सिटी जाना है, उदा एक स्टेशन ए है कि एक कॉलेज दी मेरी पढ़ाई बढ़िया हो जावे ताकि मैनू चंगा कॉलेज चंगी यूनिवर्सिटी मिल जावे। ऐसे गोल्स ऐसे डेस्टिनेशंस बंदे दे सामने ने। अपने गोल्स दी नू अचीव करन वास्ते अगे बददा जिंदगी ए मौत दे डेस्टिनेशन वल बद रही है। पर एक गल ख्याल करना, चलदी हुई जिंदगी दे विच किधरे ना किधरे दुख अपना रंग दिखाउंदे छे। कल आपां विचारिया सी दुख केड़े रूप विच आ जावे, कुछ नहीं पता, वाहिगुरू तो डरते रहे। एक चीज अज मैं आप जी नाल विचारनी चाहांगा, कुछ दुख ऐसे ने बड़े छुप के आउंदे ने, आखो वाहिगुरू बड़े छुप के आउंदे ने। ਉਹ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਪਰਿਵਾਰ ਵਿੱਚ ਐਂਟਰ ਕਰ ਗਏ ਹੁੰਦੇ ਨੇ, ਸਾਨੂੰ ਪਤਾ ਨਹੀਂ ਹੈ। ਉਹਨਾਂ ਵਿੱਚੋਂ ਇੱਕ ਦੋ ਉਦਾਹਰਨਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹਾਂਗਾ। ਪਤੀ ਤੇ ਪਤਨੀ ਦਾ ਰਿਸ਼ਤਾ ਜਿਸ ਦਿਨ ਪ੍ਰਾਪਤ ਹੁੰਦਾ ਹੈ ਗੁਰੂ ਦੇ ਕੋਲ ਬੈਠ ਕੇ ਲਿਆ ਜਾਂਦਾ ਹੈ। ਪਿਛਲੇ ਸਾਲ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਕਿ ਉੱਥੇ ਕਦੀ ਕਿਸੇ ਨੂੰ ਬੈਠਣ ਨਹੀਂ ਦਿੱਤਾ ਜਾਏਗਾ। ਉਹਨੂੰ ਕਿਹਾ ਜਾਏਗਾ ਪਾਸੇ ਉੱਠ, ਤੈਨੂੰ ਨਹੀਂ ਪਤਾ ਉੱਥੇ ਮੱਥਾ ਟੇਕਣਾ, ਉੱਥੇ ਕਿਸੇ ਨੂੰ ਬੈਠਣ ਨਹੀਂ ਦਿੱਤਾ ਜਾਏਗਾ। ਕਿਉਂ? ਕਿਉਂਕਿ ਮੱਥਾ ਟੇਕਣ ਵਾਲੇ ਮੱਥਾ ਟੇਕ ਰਹੇ ਨੇ, ਚਾਹੇ ਕੋਈ ਮੱਥਾ ਟੇਕ ਰਿਹਾ ਚਾਹੇ ਨਹੀਂ ਟੇਕ ਰਿਹਾ, ਉਹ ਜਗ੍ਹਾ ਰਿਜ਼ਰਵਡ ਹੈ ਮੱਥਾ ਟੇਕਣ ਵਾਸਤੇ। ਜਦੋਂ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਹੋਰੀ ਜਾਂ ਕੋਈ ਵੀ ਗੁਰਸਿੱਖ ਅਰਦਾਸ ਕਰਦਾ ਹੋਵੇ, ਸੰਗਤ ਵਾਸਤੇ ਅਰਦਾਸ ਕਰਨੀ ਹੋਵੇ, ਤੇ ਮੱਥਾ ਟੇਕਣ ਵਾਲਿਆਂ ਨੂੰ ਰੋਕ ਦਿੱਤਾ ਜਾਂਦਾ, ਪਿਆਰਿਆ ਤੈਨੂੰ ਪਤਾ ਨਹੀਂ ਸਾਹਮਣੇ ਅਰਦਾਸ ਹੋ ਰਹੀ ਹੈ, ਹੁਣ ਨਹੀਂ ਮੱਥਾ ਟੇਕਣਾ, ਇਹ ਜਗ੍ਹਾ ਰਿਜ਼ਰਵਡ ਹੈ ਮੱਥਾ ਟੇਕਣ ਲਈ ਅਰਦਾਸ ਕਰਨ ਲਈ। ਜ਼ਿੰਦਗੀ ਚ ਇੱਕੋ ਵਾਰੀ ਵਨਸ ਆ ਟਾਈਮ ਉੱਥੇ ਬਿਠਾਇਆ ਜਾਂਦਾ ਹੈ। ਉਸ ਦਿਨ ਮੱਥਾ ਟੇਕਣ ਵਾਲੇ ਨੂੰ ਕਿਹਾ ਜਾਂਦਾ ਵੀ ਪਿੱਛੇ ਰੁਕ ਜਾਂ ਪਾਸੇ ਮੱਥਾ ਟੇਕ ਲੈ, ਅੱਗੇ ਲੱਕੀ ਕਪਲ ਬੈਠਾ ਹੈ, ਸੁਭਾਗ ਜੋੜੀ ਬੈਠੀ ਹੈ, ਜਿਹਨੂੰ ਅਸੀਂ ਕਹਿੰਦੇ ਆਨੰਦ ਕਾਰਜ, ਵਨਸ ਆ ਲਾਈਫ। ਮੈਂ ਪਿਛਲੇ ਸਾਲ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ। ਪਤਾ ਨਹੀਂ ਸਾਡੇ ਮਾਪਿਆਂ ਨੇ ਸਾਨੂੰ ਇਹ ਗੱਲ ਦੱਸੀ ਕਿ ਨਾ ਦੱਸੀ ਕਿ ਉਹਦੀ ਕਿਤਨੀ ਵੈਲਿਊ ਹੈ ਜਿਹੜੀ ਜ਼ਿੰਦਗੀ ਚ ਇੱਕੋ ਵਾਰੀ ਉੱਥੇ ਬਿਠਾਇਆ ਜਾਂਦਾ ਹੈ। ਇਹ ਵੀ ਨਹੀਂ ਪਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸੀ ਕਿ ਨਾ ਦੱਸੀ। ਦੂਸਰੀ ਬਾਤ, ਪਤਾ ਨਹੀਂ ਸਾਡੇ ਮਾਪਿਆਂ ਨੇ ਸਾਨੂੰ ਇਹ ਗੱਲ ਦੱਸੀ ਕਿ ਨਾ ਦੱਸੀ ਕਿ ਉਹ ਕਿਤਨਾ ਇੰਪੋਰਟੈਂਟ ਸਬਜੈਕਟ ਹੈ ਚਾਰ ਲਾਵਾਂ ਦਾ, ਜਿਹਦੇ ਵਿੱਚ ਚਾਰ ਗੁਣ ਜ਼ਿੰਦਗੀ ਚ ਹਰ ਵੇਲੇ ਕੰਮ ਆਉਂਦੇ ਨੇ। ਇਹ ਵੀ ਨਹੀਂ ਪਤਾ ਸੀ ਆਪਣੇ ਬੱਚਿਆਂ ਨੂੰ ਦੱਸਿਆ ਕਿ ਨਾ ਦੱਸਿਆ। ਇੱਕੋ ਵਾਰੀ ਉੱਥੇ ਬੈਠਿਆ ਜਾਂਦਾ ਹੈ। ਉਸ ਦਿਨ ਤੋਂ ਪਹਿਲਾਂ ਉਹਨਾਂ ਦਾ ਪਤੀ ਪਤਨੀ ਦਾ ਰਿਸ਼ਤਾ ਨਹੀਂ ਹੈ, ਆਖੋ ਵਾਹਿਗੁਰੂ। ਉਸ ਦਿਨ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ ਔਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਸ ਨੂੰ ਅਪਰੂਵ ਕਰਦੇ ਨੇ, ਸਟੈਂਪ ਲੱਗਦੀ ਹੈ। ਉਸ ਦਿਨ ਤੋਂ ਬਾਅਦ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਇਹ ਰਿਸ਼ਤਾ ਮਿਲਿਆ ਜਾਂਦਾ ਹੈ ਔਰ ਇਹ ਰਿਸ਼ਤਾ ਜ਼ਿੰਦਗੀ ਦਾ ਸਾਥ ਨਿਭਣ ਵਾਲਾ ਰਿਸ਼ਤਾ ਹੁੰਦਾ ਹੈ। ਮਾਪੇ ਮਿਲਦੇ ਨੇ ਜ਼ਿੰਦਗੀ ਦੇ ਕਿਸੇ ਪੜਾਅ ਤੇ ਜਾ ਕੇ ਮਾਪੇ ਵਾਹਿਗੁਰੂ ਵਾਪਸ ਲੈ ਲੈਂਦੇ ਨੇ। ਐਵੇਂ ਜਰਨਲ ਜਾਂ ਅੰਦਾਜ਼ਾ ਅੱਧੀ ਕੁ ਜ਼ਿੰਦਗੀ ਮਾਪਿਆਂ ਨਾਲ ਤੇ ਅੱਧੀ ਕੁ ਮਾਪਿਆਂ ਤੋਂ ਬਿਨਾਂ ਨਿਭਾਉਣੀ ਪੈਂਦੀ ਆ। ਆਖੋ ਵਾਹਿਗੁਰੂ ਮਾਪੇ ਚਲੇ ਜਾਂਦੇ ਨੇ। ਪੁੱਤਰਾਂ ਧੀਆਂ ਦਾ ਰਿਸ਼ਤਾ ਐਸਾ ਹੈ, ਧੀ ਦੀ ਜ਼ਿੰਦਗੀ ਦੇ ਵਿੱਚ 30% ਮਾਪੇ ਤੇ ਧੀ ਇਕੱਠੇ ਰਹਿੰਦੇ ਨੇ, 70% ਰਿਸ਼ਤਾ ਧੀ ਆਪਣੇ ਸਹੁਰੇ ਕਰ ਲੈਂਦੀ ਹੈ। ਪੁੱਤਰ ਦਾ ਰਿਸ਼ਤਾ 30% ਜ਼ਿੰਦਗੀ ਪੁੱਤਰ ਆਪਣੇ ਮਾਪਿਆਂ ਤੇ ਡਿਪੈਂਡ ਹੈ, 70% ਜ਼ਿੰਦਗੀ ਵਿੱਚ ਉਸ ਦੀਆਂ ਜ਼ਿੰਮੇਵਾਰੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਸ ਦਿਨ ਇੱਥੇ ਬੈਠ ਕੇ ਕਾਕਾ ਤੋਂ ਸਰਦਾਰ ਤੇ ਬੀਬੀ ਤੋਂ ਸਰਦਾਰ ਨਹੀਂ ਬਣਦਾ ਹੈ। ਕਾਰਡਾਂ ਦੇ ਉੱਪਰ ਅੱਜ ਤੱਕ ਵੀ ਪੰਜਾਬੀ ਦੇ ਕਾਰਡ ਜਿਹੜੇ ਛਪਾਏ ਜਾਂਦੇ ਨੇ, ਇਨਵੀਟੇਸ਼ਨ ਕਾਰਡ ਵਿਆਹ ਦੇ ਵੈਡਿੰਗ ਦੇ, ਉਸ ਵਿੱਚ ਸਰਦਾਰ ਕਾਕਾ ਤੇ ਬੀਬੀ ਸ਼ਬਦ ਲਿਖਿਆ ਜਾਂਦਾ, ਕਾਕਾ ਫਲਾਨਾ ਸਿੰਘ ਦੇ ਸ਼ੁਭ ਆਨੰਦ ਕਾਰਜ ਬੀਬੀ ਫਲਾਨਾ ਕੌਰ ਦੇ ਨਾਲ ਹੋ ਰਹੇ ਨੇ। ਉਸ ਦਿਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਪਰੂਵਲ ਦਿੰਦੇ ਨੇ, ਬਖਸ਼ਿਸ਼ ਕਰਦੇ ਨੇ, ਜਿਹਨੂੰ ਅਸੀਂ ਆਨੰਦ ਕਾਰਜ ਕਹਿੰਦੇ ਹਾਂ। ਉਹ ਰਿਸ਼ਤਾ ਪਤੀ ਪਤਨੀ ਦਾ ਕਹਿਲਾਉਂਦਾ ਹੈ ਔਰ ਕਾਕਾ ਸਰਦਾਰ ਬਣ ਜਾਂਦਾ ਹੈ, ਬੀਬੀ ਸਰਦਾਰਨੀ ਬਣ ਜਾਂਦੀ ਹੈ। ਸਰਦਾਰ ਸਰਦਾਰਨੀ ਮੀਨਸ ਰਿਸਪੋਂਸੀਬਲ ਪਰਸਨ, ਰਿਸਪੋਂਸੀਬਿਲਟੀ ਸ਼ੁਰੂ ਹੋ ਗਈ ਹੈ। ਬੇਟਾ ਅੱਜ ਤੋਂ ਪਹਿਲਾਂ ਤੂੰ ਕਹਿੰਦਾ ਸੀ ਪਾਪਾ ਪੈਸੇ ਦੇ ਦੇ, ਟੋਪ ਅਪ ਕਰਵਾਉਣਾ ਹੈ, ਮੇਰਾ ਮੋਬਾਈਲ ਟੋਪ ਅਪ ਕਰਵਾਉਣਾ ਹੈ, ਪਾਪਾ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਅੱਜ ਤੋਂ ਬਾਅਦ ਪਾਪਾ ਕੋਲ ਰਾਈਟ ਹੈ, ਉਹ ਕਹੇਗਾ ਬੇਟਾ ਬਹੁਤ ਹੋ ਗਿਆ, ਬਹੁਤ ਹੋ ਗਿਆ, ਹੁਣ ਤੂੰ ਕਮਾ ਤੇ ਅੱਗੇ ਤੁਰ, ਜ਼ਿੰਮੇਵਾਰ ਸਰਦਾਰ ਸਰਦਾਰ ਨਹੀਂ। ਪਤੀ ਪਤਨੀ ਦਾ ਰਿਸ਼ਤਾ ਅਖੀਰਲੇ ਸਵਾਸਾਂ ਤੱਕ ਚੱਲਦਾ। ਮੈਂ ਬੇਨਤੀ ਕਰਾਂ, ਬਹੁਤ ਵੱਡਾ ਦੁੱਖ ਹੈ ਜੇ ਪਤੀ ਪਤਨੀ ਦੇ ਰਿਸ਼ਤੇ ਵਿੱਚ ਸੈਪਰੇਸ਼ਨ ਆ ਜਾਂਦੀ ਹੈ, ਵਿਛੋੜਾ ਆ ਜਾਂਦਾ ਹੈ, ਡਾਈਵੋਰਸ ਆ ਜਾਂਦਾ ਹੈ। ਕੋਈ ਨਹੀਂ ਚਾਹੁੰਦਾ, ਮੈਂ ਬੇਨਤੀ ਕਰਾਂ, ਜਦੋਂ ਧੀ ਵਿਆਹੀ ਜਾਂਦੀ ਹੈ ਨਾ, ਕੋਈ ਨਹੀਂ ਚਾਹੁੰਦਾ ਕਿ ਮੇਰੀ ਧੀ ਕਦੀ ਡਾਈਵੋਰਸ ਹੋਵੇ। ਪੁੱਤਰ ਦਾ ਵਿਆਹ ਹੁੰਦਾ, ਕੋਈ ਨਹੀਂ ਚਾਹੁੰਦਾ ਮੇਰੇ ਪੁੱਤਰ ਦਾ ਡਾਈਵੋਰਸ ਹੋਵੇ। ਪਰ ਕਈ ਵਾਰੀ ਦੁੱਖਾਂ ਦਾ ਸਤਾਇਆ ਹੋਇਆ ਬੰਦਾ, ਚਿੰਤਾਵਾਂ ਦਾ ਸਤਾਇਆ ਹੋਇਆ ਬੰਦਾ, ਜਦੋਂ ਬਿਲਕੁਲ ਐਕਸਟ੍ਰੀਮ ਸੀਮਾ ਤੇ ਪਹੁੰਚ ਜਾਂਦੀ ਹੈ ਬਾਤ ਕਿ ਹੁਣ ਸਾਡੇ ਤੋਂ ਨਹੀਂ ਨਿਭ ਸਕਦਾ, ਤੇ ਉਸ ਨੂੰ ਇਹ ਕੌੜਾ ਫੈਸਲਾ ਲੈਣਾ ਪੈਂਦਾ, ਚਾਹੁੰਦਾ ਕੋਈ ਨਹੀਂ। ਆਖੋ ਵਾਹਿਗੁਰੂ ਦੁੱਖ। ਹੁਣ ਨੋਟ ਕਰਿਓ, ਇਹ ਦੁੱਖ ਕਿਸ ਦਿਨ ਐਂਟਰ ਹੋਇਆ ਸੀ ਜ਼ਿੰਦਗੀ ਵਿੱਚ, ਪਰਿਵਾਰ ਵਿੱਚ ਐਂਟਰ ਕਿਸ ਦਿਨ ਹੋਇਆ ਸੀ? ਜਿਸ ਦਿਨ ਗੱਲ ਚੱਲੀ ਸੀ ਕਿ ਲੜਕੇ ਵਾਸਤੇ ਇੱਕ ਲੜਕੀ ਹੈ, ਉਧਰੋਂ ਗੱਲ ਚੱਲੀ ਸੀ ਲੜਕੀ ਵਾਸਤੇ ਇੱਕ ਲੜਕਾ ਹੈ, ਚਾਹੇ ਉਹ ਲੜਕਾ ਲੜਕੀ ਨੇ ਆਪੇ ਇੰਟਰਨੈਟ ਤੋਂ ਚੂਜ਼ ਕੀਤਾ ਸੀ, ਚਾਹੇ ਉਹ ਕਿਸੇ ਮਾਸੀ ਭੂਆ ਚਾਚੀ ਤਾਈ ਰਿਸ਼ਤੇਦਾਰ ਨੇ ਦੱਸ ਪਾਈ ਸੀ, ਚਾਹੇ ਉਹ ਕਿਸੇ ਵਿਚੋਲੇ ਰਾਹੀਂ ਹੋਇਆ ਸੀ, ਚਾਹੇ ਉਹ ਨੈੱਟ ਸਰਵਰ ਰਾਹੀਂ ਹੋਇਆ ਸੀ, ਚਾਹੇ ਉਹ ਕਿਸੇ ਨਿਊਜ਼ਪੇਪਰ ਮੈਗਜ਼ੀਨ ਦੀ ਐਡਵਰਟਾਈਜ਼ਮੈਂਟ ਰਾਹੀਂ ਹੋਇਆ ਸੀ। ਉਸ ਤੋਂ ਬਾਅਦ ਦੋਨਾਂ ਧਿਰਾਂ ਦੇ ਪੇਰੈਂਟਸ ਨੇ ਥੋੜਾ ਥੋੜਾ ਜ਼ਰੂਰ ਅਬਜ਼ਰਵ ਕੀਤਾ ਹੋਵੇਗਾ ਕਿ ਦੇਖ ਲਈਏ ਪਰਿਵਾਰ ਕਿਹੋ ਜਿਹੇ ਨੇ। ਜੇ ਮਾਪਿਆਂ ਨੇ ਨਹੀਂ ਤੇ ਲੜਕੇ ਲੜਕੀ ਨੇ ਜ਼ਰੂਰ ਇੱਕ ਦੂਸਰੇ ਨੂੰ ਵਾਚ ਆਊਟ ਕੀਤਾ ਹੋਵੇਗਾ ਕਿ ਕੀ ਸਾਡੀ ਫਿਊਚਰ ਜ਼ਿੰਦਗੀ ਚ ਸੁੱਖ ਆ ਸਕਦੇ ਨੇ। ਉਸ ਵੇਲੇ 100% ਉਹ ਇਸ ਗੱਲ ਨਾਲ ਸਹਿਮਤ ਸਨ ਕਿ ਇਹ ਰਿਸ਼ਤਾ ਸਾਨੂੰ ਮਨਜ਼ੂਰ ਹੈ ਔਰ ਸਾਡੀ ਜ਼ਿੰਦਗੀ ਚ ਸੁੱਖ ਆਉਣਗੇ। ਕਿਤਨੇ ਚਾਵਾਂ ਦੇ ਨਾਲ, ਢੋਲ ਧਮੱਕੇ ਦੇ ਨਾਲ, ਪਤਾ ਨਹੀਂ ਕੀ ਕੁਛ ਕਰਕੇ ਉਹ ਰਿਸ਼ਤਾ ਜੋੜਿਆ ਗਿਆ ਸੀ। ਜਦੋਂ ਰਿਸ਼ਤਾ ਜੁੜ ਗਿਆ ਸੀ, ਉਸੇ ਵੇਲੇ ਹੀ ਦੁੱਖ ਛੁਪ ਕੇ ਅੰਦਰ ਐਂਟਰ ਹੋ ਗਿਆ ਸੀ ਕਿਉਂਕਿ ਦੋਨਾਂ ਦੇ ਸੁਭਾਅ ਵੱਖਰੇ ਵੱਖਰੇ ਸੀ। ਅਖਵਾਇਓ ਡਾਈਵੋਰਸ ਦਾ ਇੱਕ ਕਾਰਨ ਨੇਚਰ ਹੈ, ਦੂਸਰਾ ਕਾਰਨ ਥਿੰਕਿੰਗ ਹੈ। ਇਹ ਗੱਲ ਗੁਰੂ ਚਰਨਾਂ ਆਸਰੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਗਰ ਦੋਨਾਂ ਵਿੱਚੋਂ ਇੱਕ ਆਪਣੀ ਨੇਚਰ ਤੇ ਸੁਭਾਅ ਚੇਂਜ ਕਰ ਲਵੇ ਤੇ ਡਾਈਵੋਰਸ ਬਚ ਸਕਦਾ ਹੈ। ਆਖੋ ਬਚ ਸਕਦਾ ਹੈ। ਆ ਮੇਰੀਆਂ ਬਜ਼ੁਰਗ ਮਾਮਾ ਬੈਠੀਆਂ ਨੇ, ਪਿਤਾ ਸਮਾਨ ਬਜ਼ੁਰਗ ਬੈਠੇ ਨੇ। ਪੁਰਾਤਨ ਸਮਿਆਂ ਵਿੱਚ ਰਿਸ਼ਤਾ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਜਨਮਾਂ ਜਨਮਾਂ ਦਾ ਸਾਥ ਮੰਨਿਆ ਜਾਂਦਾ ਸੀ। ਬਹੁਤ ਸਾਰੀਆਂ ਬਜ਼ੁਰਗ ਮਾਮਾ ਵੱਡੇ ਵੱਡੇ ਦੁੱਖਾਂ ਵਿੱਚ ਇਸ ਰਿਸ਼ਤੇ ਨੂੰ ਨਿਭਾ ਜਾਂਦੀਆਂ ਸਨ। ਦੁਨੀਆਂ ਕੀ ਕਹੇਗੀ। ਬਹੁਤ ਐਸੇ ਵੀ ਆਪਣੀ ਜ਼ਿੰਦਗੀ ਚ ਦੇਖੇ ਨੇ ਜਿਹਨਾਂ ਦੀ ਜ਼ਿੰਦਗੀ ਦੇ ਵਿੱਚ ਬੰਦਾ ਤੇ ਬੜਾ ਕਮਾਲ ਦਾ ਮਿਲ ਜਾਂਦਾ ਸੀ। ਉਹ ਬਜ਼ੁਰਗ ਬੜਾ ਕਮਾਲ ਦਾ ਸੀ, ਪਰ ਬਜ਼ੁਰਗ ਦੇ ਘਰ ਵਾਲੀ ਮਾਤਾ ਜੀ ਬਹੁਤੇ ਵਧੀਆ ਸੁਭਾਅ ਵਾਲੇ ਨਹੀਂ ਸੀ, ਬੜੇ ਕੁਰਖਤ ਸੁਭਾਅ ਵਾਲੇ ਹੁੰਦੇ ਸੀ ਕਿ ਉਹ ਬਜ਼ੁਰਗ ਸਾਰੀ ਜ਼ਿੰਦਗੀ ਕੱਟ ਗਿਆ ਸੀ। ਆਖੋ ਵਾਹਿਗੁਰੂ वह तुहानू ऐसे समाज विच मिल जाएंगे, पर कमिंग जनरेशन इम्पोसिबल के एडजस्टमेंट इस तरह की करेगी, क्योंकि वेरी इरिटेटेड नेचर जनरेशन वाइज आ रही है। तो खैर इशारा, जिंदगी विच दुख कदों छुप के एंटर हुंदा है पता ही नहीं लगता, कदी कदाई वह 5-7 साल बाद रंग दिखा जाता है। खुवाई मैं हैरान हूं ना, जो डाइवोर्स होंगे ने जेड़े ब्याह तो 10 साल बाद होंगे जी, 5 साल बाद होंगे जी, ये जेड़ी अज नेचर टकरा रही है एक दूसरे नाल, जेड़ा अज उन्हां दा सुभाव टकरा रहा है, इहदा बीज ते उस दिन इत्थे बैठ के बीजिया गया सी, इस तों पहला आप चूज कीता सी और गुरु साहब तो डेट असी लई नहीं सी ख्याल करना, जेड़ा साडा सिस्टम चल रहा ना उस सिस्टम विच असी गुरु तो डेट लैंदे नहीं है, गुरु नूं डेट दसदे हां, सतगुरु सच्चे पातशाह इस दिन ते सानूं चाहीदा। दुख छुप के एंटर होंदे ने। दूसरी एग्जाम्पल देवा, बच्चे नूं पालिया जांदा है बचपन दे विच अपनियां सदरां दे नाल। इत्थे एक गल मैं कहनी चाहांगा, मां बच्चे नूं क्यों जा देखना चाहुंदी है मां दी अपनी साइकी ते निर्भर करदा है, पिता अपने बच्चे नूं क्यों जा देखना चाहुंदे ने उहदी साइकी ते निर्भर करदा। तुसीं देखोगे छोटे छोटे बच्चे जदों गुरुद्वारियां विच आउंदे जे, कुछ बच्चे बड़े कमाल दे दुमाले सजाए होंदे जे, गुरु दे बाणे विच रंगे होंदे जे, वो आउंदे जे रहरा साहिब जी दा पाठ हो रहा होंदा है, वो गुटका चुकदे जे बैठ जांदे जे। आखो ऐसे भी छोटे छोटे बच्चे देखे, 4-5 साल दी उम्र दा बच्चा गुरु के बाणे विच आया है, गुटका चुकया है, वह पाठ करन लग पे है, एदा मतलब इन्हां दे मापिया ने एक बीज बीजिया है, बीज बीजिया है, उन्हें अज ही गुटका नहीं लिया। मैं बेनती करा ओदे घर विच पहला रोजाना ओदे नाल गुटका लैके पाठ करदे सन, जिन्हां घरां विच बच्चे मापे बच्चिया नाल बैठ के पाठ नहीं ना करदे उन्हां दे बच्चे कदी भी गुरु घर विच भी पाठ विच भिजदे नहीं, क्योंकि उन्हां दी माइंड प्रैक्टिस नहीं हुई हुंदी। जिहड़ी 3 सेमिनार्स, एक कमिंग संडे गुरबाणी इस जग मह चानन, साडियां डेली लाइफ दियां हैपनिंग्स नूं किंज गुरबाणी अंदर एक्सप्लेन कीता गया जिन्हों असीं समझ नहीं पा रहे। उस तों बाद नैक्सट संडे होएगा कि गुरबाणी दे कुछ चोणवें शब्दां नूं असीं किस एंगल नाल देख रहे हां ते साडी डेली मॉडर्न लाइफ नाल किंज रिलेट करदे जे। ये गुरबाणी इस जग मह चानन सेमिनार दे 2 पार्ट ने, पहला पार्ट कमिंग संडे, नैक्सट पार्ट नैक्सट संडे, तीसरा 11 तारीख दे संडे नूं एक सेमिनार जिस विच असीं किहो जिहा माहौल घर विच क्रिएट कर सकते हाँ जिस नाल सानू कल नूं दुखां दा सामना ना करना पवे, जिहड़ियां गल्लां गुरु साहिब ने सानू कहियां ने। बच्चियां दे लई असीं किहो जिहा माहौल बना सकते हैं उहदे 3 पार्ट्स ने, नंबर 1 किड्स वास्ते, नंबर 2 टीनएजर्स वास्ते, नंबर 3 यंग एज वास्ते। घर दा माहौल वेरी इंपॉर्टेंट, घर दा माहौल मोस्ट इफेक्टिव, क्योंकि बच्चे दे अंदर सारी ग्रोथ घर दे माहौल विचों तैयार हो रही है। बच्चे नूं कुछ नहीं पता कपड़े किवें पाई दे ने, क्यों जे पाई दे ने, मां ते पिता उन्हूं देखना चाहुंदे ने क्यों जे ने, सच जाणिओ कुछ बच्चियां 4 साल दियां इंज लगदा जिवें माता भाग कौर जा रही हुंदी है। हुण 4 साल दी बच्ची नूं की पता है मैं आउटलुक किहो जी बनाउणी है, एक 4-5 साल दे बच्चे नूं की पता है मैं आउटलुक किहो जी बनाउणी है, पर कुछ बच्चे इंज तुरे जा रहे हुंदे आ लगदा जिवें भाई गुरदास जी जा रहे ने, लगदा जिवें हरी सिंह ललुआ जा रहे ने। गुस्सा ना करो, कुछ बच्चे इंज लगता जिवें एक्टर जा रहे ने, छोटे बच्चे 4-5 साल की उम्र के बच्चे, मापे उन्होंने जो जहा देखना चाहते ने वह जहा सजाते ने। आखो भाई सामने कागज पे आए, पेंट पे ने, कलर्स पे ने, ब्रश पे आए, हुण वह तस्वीर बनाने वाला उन्हें किवें वरतदा है। आखो भाई एक पेंटर चुकदा है ब्रश,
ਕਲਰਸ ਚੂਜ਼ ਕਰਦਾ ਏ, ਕਾਗਜ਼ ਕੋਰਾ ਪਿਆ ਏ, ਔਰਤ ਦੀ ਪਿਕਚਰ ਬਣਾਉਣੀ ਚਾਹੁੰਦਾ ਏ, ਉਹ ਬੀਬੀ ਭਾਨੀ ਦੀ ਵੀ ਬਣਾ ਸਕਦਾ ਤੇ ਐਸ਼ਵਰਿਆ ਰਾਏ ਦੀ ਵੀ ਬਣਾ ਸਕਦਾ ਹੈ। ਦੋਨੋ ਪਿਕਚਰਸ ਦਾ ਆਪਣਾ ਆਪਣਾ ਇੰਪ੍ਰੈਸ਼ਨ ਹੈ। ਮੈਂ ਬੇਨਤੀ ਕਰਾਂ, ਜਿਹੜਾ ਇੰਪ੍ਰੈਸ਼ਨ ਬੀਬੀ ਨਾਨਕੀ ਦੀ ਪਿਕਚਰ ਦਾ ਹੈ ਉਹ ਦੁਨੀਆਂ ਦੀ ਕਿਸੇ ਵੀ ਔਰਤ ਦਾ ਇੰਪ੍ਰੈਸ਼ਨ ਨਹੀਂ ਬਣ ਸਕਦਾ। ਇਹ ਗੱਲ ਮੈਂ ਦਾਅਵੇ ਨਾਲ ਕਹਾਂਗਾ, ਮੇਰੀ ਆਪਣੀ ਮਾਂ ਦਾ ਇੰਪ੍ਰੈਸ਼ਨ ਮੇਰੇ ਤੇ ਬਹੁਤ ਏ, ਮੇਰੀਆਂ ਆਪਣੀਆਂ ਭੈਣਾਂ ਦਾ ਇੰਪ੍ਰੈਸ਼ਨ ਮੇਰੇ ਤੇ ਬਹੁਤ ਏ, ਪਰ ਉਹਦੇ ਬਾਵਜੂਦ ਵੀ ਜਿਹੜਾ ਇੰਪ੍ਰੈਸ਼ਨ ਬੇਬੇ ਨਾਨਕੀ ਦਾ ਹੈ ਉਹ ਇਹ ਕੈਟੇਗਰੀ ਹੈ, ਬਾਕੀ ਬੀ ਸੀ ਡੀ ਈ ਹੋਏਗਾ। ਦੁੱਖਾਂ ਦੇ ਬੀਜ, ਗੁਰੂ ਪਿਤਾ ਦੀ ਬਾਣੀ ਕਹਿ ਰਹੀ ਹੈ, ਦੱਦਾ ਹੈ ਦੋਸ਼ ਨਾ ਦਿਉ ਕਿਸੈ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਦੁੱਖਾਂ ਦਾ ਬੀਜ ਬੰਦਾ ਆਪ ਬੀਜਦਾ। ਇੱਕ ਫਿਲੋਸਫੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਕਹਿ ਕੇ ਇਸ ਸ਼ਬਦ ਵੱਲ ਨੂੰ ਵਧੀਏ। ਸਾਡੀ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਨੇ, ਇੱਕ ਹੈ ਜ਼ਿੰਦਗੀ ਵਿੱਚ ਸਵਾਦ ਟੇਸਟ। ਜਿਤਨੇ ਆਪਾਂ ਬੈਠੇ ਹਾਂ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਜਿਹੜੇ ਟੇਸਟ ਨੇ ਉਹਨਾਂ ਦੀ ਚੁਆਇਸ ਆਪਣੀ ਆਪਣੀ ਹੈ। ਕਿਸੇ ਨੂੰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸਵਾਦ ਲੱਗਦਾ ਹੈ ਤੇ ਦੂਸਰਾ ਦੇਖਣਾ ਹੀ ਨਹੀਂ ਚਾਹੁੰਦਾ, ਕਹਿੰਦਾ ਆਹੀ ਹੇ ਢਿੱਠ ਮੈਨੂੰ ਨਹੀਂ ਚੰਗਾ ਲੱਗਦਾ। ਕੋਈ ਕਹਿੰਦਾ ਹੈ ਕਿ ਬੈਂਗਣ ਦਾ ਭੜਥਾ ਬੜਾ ਸਵਾਦ ਹੈ, ਦੂਸਰਾ ਕਹਿੰਦਾ ਮੇਰੇ ਸਾਹਮਣੇ ਨਾ ਰੱਖੀ ਮੇਰਾ ਸਵਾਦ ਖਰਾਬ ਹੋ ਜਾਏਗਾ। ਆਪਣਾ ਆਪਣਾ ਟੇਸਟ ਹੈ। ਦੂਸਰੀ ਬਾਤ, ਇਹ ਬਾਤ ਥੋੜਾ ਜਿਹਾ ਪੇਸ਼ੈਂਸ ਬਣਾ ਕੇ ਰੱਖਣੇ। ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦੋ ਪੰਕਤੀਆਂ ਦੀ ਗੱਲ ਤੁਹਾਡੇ ਨਾਲ ਕਰ ਰਿਹਾ। ਜਦੋਂ ਵੀ ਅਸੀਂ ਉਹ ਸਵਾਦ ਇਸ ਮਨ ਨੂੰ ਦੇਣਾ ਏ ਤੇ ਇਹਨਾਂ ਬਾਡੀ ਪਾਰਟਸ ਨੂੰ ਵਰਤਣਾ ਪੈਂਦਾ ਏ, ਜਾਂ ਤੇ ਅੱਖਾਂ ਨਾਲ ਦੇਖ ਕੇ ਸਵਾਦ ਮਿਲੇਗਾ, ਜਾਂ ਕੰਨਾਂ ਨਾਲ ਸੁਣ ਕੇ ਸਵਾਦ ਮਿਲੇਗਾ, ਜਾਂ ਜੀਭ ਨਾਲ ਟੱਚ ਕਰਕੇ ਸਵਾਦ ਮਿਲੇਗਾ, ਜਾਂ ਚਮੜੀ ਨਾਲ ਟੱਚ ਕਰਕੇ ਸਵਾਦ ਮਿਲੇਗਾ, ਜਾਂ ਨੱਕ ਨਾਲ ਸੁੰਘ ਕੇ ਸਵਾਦ ਮਿਲੇਗਾ। ਇਹ 5 ਬਾਡੀ ਪਾਰਟਸ ਜਿਹਨੂੰ 5 ਸੈਂਸਸ ਕਹਿੰਦੇ ਆ, ਇਹ ਸੈਂਸਰਿੰਗ ਕਰਦੇ ਨੇ, ਦੈਨ ਮਨ ਨੂੰ ਟੇਸਟ ਮਿਲਦਾ ਹੈ। ਇਹ 5 ਗਿਆਨ ਇੰਦਰੇ ਨੇ। ਆਖੋ ਵਾਹਿਗੁਰੂ, ਕਿਸੇ ਬੰਦੇ ਨੂੰ ਕਹੋ ਕਿ ਆਹ ਪਈ ਹੈ ਸਬਜ਼ੀ, ਇਹਨੂੰ ਮੂੰਹ ਚ ਨਹੀਂ ਪਾਉਣਾ, ਜੀਭ ਨਾਲ ਟੱਚ ਨਹੀਂ ਕਰਨੀ, ਦੱਸ ਸਵਾਦ ਕਿਤਨਾ, ਕਿਵੇਂ ਦੱਸੇਗਾ। ਇਸੇ ਲਈ ਆਪਾਂ ਆਏ ਹੋਏ ਗੈਸਟ ਨੂੰ ਕਹਿੰਦੇ ਹਾਂ ਭਾਈ ਸਾਹਿਬ ਇਹ ਖਾਓ, ਉਹ ਕਹਿੰਦਾ ਨਹੀਂ ਜੀ ਮੈਂ ਰੱਜਿਆ ਹੋਇਆ, ਨਹੀਂ ਥੋੜੀ ਜੀ ਤੇ ਖਾਓ, ਕਹਿੰਦਾ ਨਹੀਂ ਜੀ ਮੈਂ ਨੀ ਹੁਣ ਨੀ ਖਾਧੀ ਜਾਂਦੀ ਬਿਲਕੁਲ, ਹੁਣ ਤੇ ਮੈਂ ਪੂਰਾ ਰੱਜਿਆ। ਕਹਿੰਦੇ ਥੋੜੀ ਖਾ ਕੇ ਤੇ ਦੇਖੋ, ਆਖੋ ਵਾਹਿਗੁਰੂ ਦੇਖੋ, ਜਾਣੀ ਟੱਚ ਕਰੋਗੇ ਜੀਭ ਨਾਲ ਤਾਂ ਸਵਾਦ ਪਤਾ ਲੱਗੇਗਾ। ਉਹਨੂੰ ਕਹਿੰਦੇ ਨੇ ਭੋਗਣਾ। ਨੋਟ ਕਰਿਓ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜਾ ਸ਼ਬਦ ਆਇਆ ਉਹ ਹੈ ਭੋਗਣਾ। ਇੱਕ ਹੈ ਸਵਾਦ, ਦੂਸਰਾ ਸਵਾਦ ਦੇ ਲਈ ਇਹਨਾਂ 5 ਗਿਆਨ ਇੰਦਰਿਆਂ ਨੂੰ ਵਰਤਣਾ, ਉਹ ਨੇ ਭੋਗ। ਤੀਸਰਾ ਹੈ ਬੰਦੇ ਦੀ ਜ਼ਿੰਦਗੀ ਵਿੱਚ ਮਨ ਦੀ ਖੁਸ਼ੀ, ਜਿਹਨੂੰ ਮਨੋਰੰਜਨ ਕਹਿੰਦੇ ਆ, ਐਂਟਰਟੇਨਮੈਂਟ ਕਹਿੰਦੇ ਆ, ਮਨੋਰੰਜਨ। ਮਨ ਦਾ ਐਂਟਰਟੇਨਮੈਂਟ ਕੰਨਾਂ ਰਾਹੀਂ ਵੀ ਹੈ, ਮਨ ਦਾ ਐਂਟਰਟੇਨਮੈਂਟ ਅੱਖਾਂ ਰਾਹੀਂ ਵੀ ਹੈ, ਚਮੜੀ ਰਾਹੀਂ ਵੀ ਹੈ, ਮਨ ਦਾ ਮਨੋਰੰਜਨ ਜੀਭ ਰਾਹੀਂ ਵੀ ਹੈ, ਨੱਕ ਰਾਹੀਂ ਵੀ ਹੈ। ਹੁਣ ਦੇਖਿਓ ਗੁਰੂ ਪਿਤਾ ਦੀ ਫਿਲਾਸਫੀ ਔਰ ਸਾਨੂੰ ਗੁਰੂ ਸਾਹਿਬ ਤੇ ਕਿਤਨਾ ਕੁ ਵਿਸ਼ਵਾਸ ਔਰ ਕਿਤਨੀ ਕੁ ਗੱਲ ਮੰਨਣ ਨੂੰ ਮਨ ਤਿਆਰ ਹੈ। ਸਤਿਗੁਰੂ ਦੀ ਪੰਕਤੀ, ਸਤਿਗੁਰੂ ਕਹਿੰਦੇ ਬਹੁ ਸਾਧੋ ਦੁੱਖ ਪ੍ਰਾਪਤ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ। ਸਾਧੋ ਸਵਾਦਾਂ ਚੋਂ, ਜ਼ਿੰਦਗੀ ਵਿੱਚ ਹਰ ਸਵਾਦ ਦੀ ਇੱਕ ਲਿਮਿਟ ਹੈ। ਨੋਟ ਕਰਿਓ, ਲਿਮਿਟ ਹੈ। ਅਗਰ ਉਹ ਓਵਰ ਲਿਮਿਟਿਡ ਸਵਾਦ ਮਾਣੇਗਾ ਦੁੱਖ ਪੈਦਾ ਹੋਏਗਾ। ਖੁਆ ਮਿੱਠਾ, ਸਵੀਟ ਇੱਕ ਟੇਸਟ ਹੈ, ਇਹਦੀ ਇੱਕ ਲਿਮਿਟ ਹੈ। ਜਿਹੜਾ ਇਸ ਮਿੱਠੇ ਨੂੰ ਓਵਰ ਲਿਮਿਟਿਡ ਖਾਏਗਾ ਦੁੱਖ ਪੈਦਾ ਹੋਏਗਾ। ਪੈਦਾ ਕਿਵੇਂ ਹੋਏਗਾ? ਸਤਿਗੁਰਾਂ ਵੀ ਕਮਾਲ ਕਰ ਦਿੱਤੀ, ਕੈਸੀ ਫਿਲੋਸਫੀ ਹੈ। ਬਹੁ ਸਾਧੋ ਦੁੱਖ ਪ੍ਰਾਪਤ ਹੋਵੇ ਹੈ, ਭੋਗੋ ਰੋਗ ਸੋ ਅੰਤ ਵਿਗੋਵੇ, ਉਸ ਵਿੱਚੋਂ ਰੋਗ ਪੈਦਾ ਹੋਣਗੇ, ਬਿਮਾਰੀ ਪੈਦਾ ਹੋਏਗੀ। ਅਸੀਂ ਡਾਕਟਰ ਦੇ ਜਾਂਦੇ ਜੇ, ਅਸੀਂ ਪੁੱਛਦੇ ਜੇ ਡਾਕਟਰ ਦੇ ਗਏ ਸੀ ਕੀ ਬਣਿਆ, ਉਹ ਬੜੇ ਢਿੱਲੇ ਜੇ ਮੂੰਹ ਨਾਲ ਕਹਿੰਦਾ ਠੀਕ ਹੈ ਜੀ, ਉਹ ਕਹਿੰਦੇ ਜੀ ਤਲੀਆਂ ਚੀਜ਼ਾਂ ਨੀ ਖਾਣੀਆਂ, ਚੱਲ ਅੱਗੇ ਤੁਰ ਕਿੱਥੇ ਤੁਰਦਾ ਹੁਣ ਤੂੰ। ਉਹ ਕਹਿੰਦੇ ਜੀ ਮਿੱਠਾ ਨੀ ਖਾਣਾ, ਉਹ ਕਹਿੰਦੇ ਜੀ ਆਹ ਚੀਜ਼ ਨੀ ਖਾਣੀ ਤੇਰੀ ਫੈਟ ਵੱਧ ਜਾਏਗੀ, ਆਹ ਨੀ ਖਾਣਾ ਤੇਰੇ ਕੋਲੈਸਟਰੋਲ ਵੱਧ ਜਾਣਗੇ, ਤੂੰ ਆਹ ਨੀ ਖਾਣਾ ਤੇਰੇ ਲਈ ਇਹ ਖਤਰਨਾਕ ਹੈ। ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਰੋਕਿਆ ਗਿਆ, ਕਦੀ ਨਜ਼ਰ ਮਾਰ ਕੇ ਦੇਖਿਓ, ਜਿਹੜੇ ਸਵਾਦ ਉਹਨੇ ਓਵਰ ਲਿਮਿਟਿਡ ਜ਼ਿੰਦਗੀ ਚ ਮਾਣੇ ਨੇ। ਆਖੋ ਵਾਹਿਗੁਰੂ, ਇਹਦੀ ਜ਼ਿੰਦਗੀ ਚ ਸੈਲਫ ਡਿਸਿਪਲਿਨ ਨਹੀਂ ਸੀ। ਇਹਨੇ ਅੱਜ ਤੱਕ ਜਿਤਨਾ ਖਾਧਾ ਹੈ ਜੀਵ ਦੇ ਸਵਾਦ ਵਿੱਚ ਖਾਧਾ ਹੈ, ਇਹਨੇ ਕੋਈ ਆਪਣਾ ਫੰਡਾ ਨਹੀਂ ਬਣਾਇਆ ਕਿ ਮੈਂ ਆਪਣੀ ਬੋਡੀ ਨੂੰ ਕਿਹੋ ਜਿਹੀ ਖੁਰਾਕ ਚਾਹੀਦੀ ਹੈ ਮੈਂ ਉਹ ਜਿਹੀ ਦੇਣੀ ਹੈ। ਜਿਸ ਦਿਨ ਸਵਾਦ ਲੱਗਿਆ ਸਾਹਮਣੇ ਪਿਆ ਪਨੀਰ ਪਕੌੜਾ ਉਹ ਵੀ ਖਾ ਲਿਆ, ਤੇ ਉੱਥੇ ਪਿਆ ਠੰਡਾ ਉਹ ਵੀ ਪੀ ਲਿਆ, ਕਿਉਂਕਿ ਦੋਨੋਂ ਹੀ ਸਵਾਦ ਲੱਗਦੇ। ਜੇ ਗਰਮੀ ਹੋਵੇ ਨਾ ਪਨੀਰ ਪਕੌੜਾ ਦੇਖ ਕੇ ਉਹਦੀ ਸੁਗੰਧੀ ਦੇਖ ਕੇ ਵੀ ਮੂੰਹ ਚ ਟੇਸਟ ਜਾਗ ਪੈਂਦਾ ਹੈ, ਤੇ ਸਾਹਮਣੇ ਕੋਲਡ ਡਰਿੰਕ ਪਿਆ ਹੋਵੇ ਉਹਨੂੰ ਦੇਖ ਕੇ ਵੀ ਜਾਗ ਪੈਂਦਾ ਹੈ, ਤੇ ਫਿਰ ਕਹਿਣਾ ਪੈਂਦਾ ਗਲਾ ਖਰਾਬ ਹੋ ਗਿਆ। ਆਖੋ ਵਾਹਿਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜਿਹਨਾਂ ਕਮਾਲ ਕਰ ਦਿੱਤੀ। ਬਹੁ ਸਾਦੋਂ ਦੁੱਖ ਪ੍ਰਾਪਤ ਹੋਵੇ ਭੋਗੋ ਰੋਗ ਸੋ ਅੰਤ ਬਿਗੋਵੇ ਹਰਖੋ ਸੋਗ ਨਾ ਮਿਟੇ ਕਬਹੂ। ਜਿਹੜੀਆਂ ਦੁਨੀਆਂ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਨਾ ਉਹਦੇ ਚ ਲਿਮਿਟ ਹੋਣੀ ਚਾਹੀਦੀ ਹੈ, ਲਿਮਿਟ ਹੋਣੀ ਚਾਹੀਦੀ ਹੈ। ਇਹ ਗੱਲ ਕਹਿਣੀ ਚਾਹਾਂਗਾ, ਸੰਗੀਤ ਬੰਦੇ ਦੀ ਰੂਹ ਦੀ ਖੁਰਾਕ ਹੈ, ਸੰਗੀਤ ਰੂਹ ਦੀ ਖੁਰਾਕ ਹੈ। ਸਟ੍ਰੈਸ ਨੂੰ ਘੱਟੋ ਘੱਟ 40% ਮੈਨੇਜ ਕਰ ਦਿੰਦਾ ਹੈ ਸੰਗੀਤ। ਬੰਦੇ ਦੀ ਸਾਈਕੀ ਦੇ ਅੰਦਰ ਜਿਹੜੀ ਫਰਸਟ੍ਰੇਸ਼ਨ ਹੈ ਇਸ ਨੂੰ 15-20% ਰਿਲੈਕਸ ਮਿਲ ਜਾਂਦਾ ਹੈ ਸੰਗੀਤ ਵਿੱਚੋਂ, ਪਰ ਇਹਦੀ ਇੱਕ ਲਿਮਿਟ ਹੈ। ਸੰਗੀਤ ਦੇ ਵਿੱਚ ਬੋਲ ਕਿਹੋ ਜਿਹੇ ਹੋਣੇ ਚਾਹੀਦੇ ਨੇ? ਆਖੋ ਵਾਹਿਗੁਰੂ, ਬੋਲ ਹੋਣੇ ਚਾਹੀਦੇ ਨੇ ਰਿਲੇਸ਼ਨਸ਼ਿਪ ਦੀ ਸੁਚਮਤਾ ਦੇ, ਪਿਓਰਿਟੀ ਦੇ। ਸਿੱਖ ਤੇ ਗੁਰੂ ਦੇ ਰਿਸ਼ਤੇ ਦੇ ਗੀਤ ਹੋਣੇ ਚਾਹੀਦੇ ਨੇ, ਭੈਣ ਤੇ ਭਰਾ ਦੇ ਰਿਸ਼ਤੇ ਦੇ ਗੀਤ ਹੋਣੇ ਚਾਹੀਦੇ ਨੇ, ਮਾਂ ਪੁੱਤਰ ਪਿਓ ਧੀ ਦੇ ਰਿਸ਼ਤਿਆਂ ਦੇ ਗੀਤ ਹੋਣੇ ਚਾਹੀਦੇ ਨੇ। ਜਦੋਂ ਲਿਮਿਟ ਕਰੋਸ ਹੋ ਜਾਂਦੀ ਹੈ ਉਹਨਾਂ ਰਿਸ਼ਤਿਆਂ ਦੀ, ਰਿਲੇਸ਼ਨਸ਼ਿਪ ਦੀ ਪਿਓਰਿਟੀ ਦੇ ਵਿੱਚ ਪੋਲਿਊਸ਼ਨ ਇਨਵੋਲਵ ਕੀਤਾ ਜਾਂਦਾ ਹੈ, ਪੋਲਿਊਟਡ ਕਰ ਦਿੱਤੇ ਗਏ ਨੇ। ਅੱਜ ਦੇ ਗੀਤ ਪੋਲਿਊਟਡ ਨੇ। ਜਿਹੜੀ ਚੀਜ਼ ਪੋਲਿਊਟਡ ਹੈ ਉਸ ਵਿੱਚ ਰੋਗ ਪੈਦਾ ਹੋਏਗਾ। ਖੋ ਵਾਹਿਗੁਰੂ, ਚਾਹੇ ਉਹ ਸੰਗੀਤ ਹੈ, ਚਾਹੇ ਉਹ ਫਿਲਮ ਹੈ, ਚਾਹੇ ਉਹ ਸੀਰੀਅਲ ਹੈ, ਚਾਹੇ ਉਹ ਆਪਸੀ ਜਨਰਲ ਡਿਸਕਸ਼ਨ ਹੈ, ਪੋਲਿਊਟਡ ਨਹੀਂ ਹੋਣੀ ਚਾਹੀਦੀ। ਜਨਰਲ ਡਿਸਕਸ਼ਨ ਕਿਸੇ ਦੇ ਗੁਣਾਂ ਦੀ ਵੀ ਹੋ ਸਕਦੀ ਹੈ, ਕਿਸੇ ਦੇ ਔਗਣਾਂ ਦੀ ਵੀ ਹੋ ਸਕਦੀ ਹੈ। ਗੁਣਾਂ ਦੀ ਡਿਸਕਸ਼ਨ ਹੁੰਦੀ ਹੋਵੇ ਕਿਤੇ ਇਹ ਨਾ ਹੋਵੇ ਤੇਰੀ ਉਹਦੇ ਨਾਲ ਬਣਦੀ ਹੈ ਇਸ ਲਈ ਗੁਣਾਂ ਦੀ ਡਿਸਕਸ਼ਨ ਕਰ ਰਹੇ। ਕੀ ਤੇਰੇ ਅੰਦਰ ਇਤਨੀ ਹਿੰਮਤ ਹੈ ਕਿ ਜਿਹਦੇ ਨਾਲ ਤੇਰੀ ਨਹੀਂ ਬਣਦੀ ਤੂੰ ਉਹਦੇ ਗੁਣਾਂ ਦੀ ਵੀ ਡਿਸਕਸ਼ਨ ਕਰਦਾ ਹੋਵੇ? ਫਿਰ ਸਾਈਕੀ ਪਿਓਰ ਹੈ। ਆਖੋ ਵਾਹਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜ਼ਫਰਨਾਮਾ ਲਿਖਿਆ ਔਰ ਲਿਖਿਆ ਵੀ ਔਰੰਗਜ਼ੇਬ ਨੂੰ ਹੈ, ਵਿਕਟਰੀ ਲੈਟਰ ਲਿਖਿਆ ਵੀ ਉਸ ਵੇਲੇ ਹੈ ਜਦ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ ਔਰ ਮਾਤਾ ਜੀ ਸ਼ਹੀਦ ਹੋ ਚੁੱਕੇ ਨੇ। ਹਾਲੇ ਕੋਈ ਬਹੁਤਾ ਲੰਬਾ ਸਮਾਂ ਨਹੀਂ ਹੋਇਆ, ਸਾਰਾ ਕੁਛ ਦਿਲ ਔਰ ਦਿਮਾਗ ਤੇ ਛਾਇਆ ਹੋਇਆ। ਦੀਨਾ ਕਾਂਗੜ ਦੀ ਧਰਤੀ ਤੋਂ ਇਹ ਜ਼ਫਰਨਾਮਾ ਲਿਖਿਆ ਹੈ। ਜਦੋਂ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ ਤੇ ਗੱਲ ਸਿੱਧੀ ਔਰੰਗਜ਼ੇਬ ਨਾਲ ਕੀਤੀ ਔਰ ਉਹਦੀ ਸ਼ੁਰੂਆਤ ਗੁਣਾਂ ਤੋਂ ਕੀਤੀ। ਆਖੋ ਵਾਹਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਣਾਂ ਤੋਂ ਗੱਲ ਸ਼ੁਰੂ ਕੀਤੀ। ਸਾਡੇ ਬਜ਼ੁਰਗ ਸਾਰੇ, ਮੇਰੀਆਂ ਮਾਵਾਂ ਬਜ਼ੁਰਗ ਇੱਕ ਗੱਲ ਕਹਿੰਦੇ, ਸਾਡਾ ਵਿਰਸਾ ਸੀ ਅੱਜ ਸਾਡੇ ਤੋਂ ਨਿਕਲ ਗਿਆ। ਪਿੰਡਾਂ ਦੇ ਵਿੱਚ ਕਦੀ ਕਿਸੇ ਦਾ ਕੋਈ ਔਗਣ ਡਿਸਕਸ ਕੀਤਾ ਜਾਂਦਾ ਨਾ, ਉਹਦੇ ਔਗਣਾਂ ਦੀ ਗੱਲ ਕਰਨ ਤੋਂ ਬਾਅਦ 5-10-15 ਮਿੰਟ ਗੱਲ ਕਰਨ ਤੋਂ ਬਾਅਦ ਕਹਿੰਦੇ ਸੀ ਬੰਦਾ ਦਿਲ ਦਾ ਨਹੀਂ ਮਾੜਾ, ਦਿਲ ਦਾ ਚੰਗਾ। ਆਖੋ ਵਾਹਿਗੁਰੂ, ਤਾਂ ਕਿ ਨਫ਼ਰਤ ਨਾ ਪੈਦਾ ਹੋ ਜਾਵੇ ਉਹਦੇ ਪ੍ਰਤੀ। ਅੱਜ ਸਾਡੇ ਅੰਦਰ ਬੇਵਿਸ਼ਵਾਸੀਆਂ ਪੈਦਾ ਹੋ ਜਾਂਦੀਆਂ ਨੇ, ਸੱਚ ਜਾਣਿਓ ਬੇਵਿਸ਼ਵਾਸੀਆਂ ਪੈਦਾ ਹੋ ਜਾਂਦੀਆਂ। ਜਿਹਨੂੰ ਅਸੀਂ ਜਾਣਦੇ ਨਹੀਂ ਨਾ, ਉਹਦੇ ਅਸੀਂ ਕੱਪੜਿਆਂ ਤੋਂ ਹੀ ਅੰਦਾਜ਼ਾ ਲਾਉਂਦੇ ਹਾਂ ਕਿ ਕਹੇ ਜਾਂ ਸਿੱਖ ਹੋਏਗਾ, ਤੇ ਕਈ ਵਾਰੀ ਤੇ ਕੱਪੜਿਆਂ ਤੋਂ ਭੁਲੇਖਾ ਖਾ ਕੇ ਨਾ ਅਸੀਂ ਰੁੱਖੀਆਂ ਜਿਹੀਆਂ ਨਜ਼ਰਾਂ ਨਾਲ ਦੇਖਦੇ ਜੇ। ਧੰਨ ਨੇ ਗੋਰੇ ਜਿਹੜੇ ਹਰ ਇੱਕ ਨੂੰ ਦੇਖ ਕੇ ਸਮਾਈਲ ਕਰ ਜਾਂਦੇ ਜੇ। ਗੁਰੂ ਰਹਿਮਤ ਕਰਨ, ਜ਼ਿੰਦਗੀ ਚ ਜਿਤਨੇ ਦੁੱਖ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਵਾਦਾਂ ਚੋਂ ਰੋਗ ਪੈਦਾ ਹੁੰਦੇ ਨੇ ਤੇ ਰੋਗਾਂ ਚੋਂ ਦੁੱਖ ਪੈਦਾ ਹੁੰਦੇ ਨੇ। ਦੂਸਰੀ ਗੱਲ ਗੁਰੂ ਪਿਤਾ ਉਸ ਵਿੱਚ ਕਹਿੰਦੇ ਨੇ ਜਿਹੜੀਆਂ ਜ਼ਿੰਦਗੀ ਦੀਆਂ ਦੁਨੀਆਂ ਦੀਆਂ ਖੁਸ਼ੀਆਂ ਮਨਾਈਆਂ ਨੇ ਉਹ ਖੁਸ਼ੀਆਂ ਮਨਾਉਣ ਦਾ ਤਰੀਕਾ ਸਹੀ ਨਹੀਂ ਸੀ, ਗਲਤ ਤਰੀਕੇ ਨਾਲ ਮਨਾਈਆਂ ਹੋਈਆਂ। ਖੁਸ਼ੀਆਂ ਦੇ ਵਿੱਚੋਂ ਚਿੰਤਾ ਪੈਦਾ ਹੁੰਦੀ ਹੈ। ਆਖੋ ਵਾਹਿਗੁਰੂ, ਕੱਲ ਮੈਂ ਖਾਲਸਾ ਦਰਬਾਰ ਹਾਜ਼ਰੀ ਭਰਦਿਆਂ ਇੱਕ ਗੱਲ ਕਹੀ ਸੀ, ਤੁਹਾਡੇ ਨਾਲ ਵੀ ਸਾਂਝੀ ਕਰ ਲਵਾਂ। ਵਿਆਹ ਹੁੰਦਾ ਹੈ ਵਿਆਹ ਵਿੱਚ ਰਿਸ਼ਤੇਦਾਰ ਸੱਦੇ ਜਾਂਦੇ ਜੇ, ਮਿੱਤਰ ਸੱਦੇ ਜਾਂਦੇ ਜੇ, ਗੁਰੂ ਸਾਹਿਬ ਸੱਦੇ ਜਾਂਦੇ ਜੇ, ਗੁਰੂ ਸਾਹਿਬ ਨੂੰ ਵੀ ਆਪਾਂ ਸੱਦਾ ਦਿੰਦੇ ਹਾਂ। ਸੋਚ ਕੇ ਦੇਖਿਓ ਸਾਡੇ ਚੋਂ ਬਹੁਤਿਆਂ ਨਾਲ ਵਾਪਰੀ ਹੋਏਗੀ, ਕਦੀ ਮਾਸੀ ਨੂੰ ਬੁਲਾਉਣਾ ਚਾਹਿਆ ਸੀ, ਲੱਖ ਯਤਨ ਕੀਤੇ, ਮਾਸੀ ਨਹੀਂ ਆਈ, ਵਿਆਹ ਤਾਂ ਵੀ ਹੋ ਗਿਆ। ਆਖੋ ਵਾਹਿਗੁਰੂ ਹੋ ਗਿਆ। ਕਈ ਵਾਰੀ ਹੁੰਦਾ ਮਾਮੇ ਨੂੰ ਬੁਲਾਉਣਾ ਸੀ, ਕਿਸੇ ਗੱਲ ਤੇ ਮਾਮਾ ਰੁੱਸਿਆ ਸੀ, ਬੜੇ ਯਤਨ ਕੀਤੇ, ਮਾਂ ਨੇ ਵੀ ਕਿਹਾ, ਸਭ ਕੁਝ ਕੀਤਾ, ਨਹੀਂ ਆਇਆ, ਵਿਆਹ ਤਾਂ ਵੀ ਹੋ ਗਿਆ। ਕੋਈ ਵੀ ਰਿਸ਼ਤੇਦਾਰ ਨਾ ਆਵੇ, ਵਿਆਹ ਤਾਂ ਵੀ ਹੋ ਗਿਆ। ਸੋਚ ਕੇ ਦੇਖੋ ਜੇ ਗੁਰੂ ਸਾਹਿਬ ਨਾ ਆਉਣ, ਆਨੰਦ ਕਾਰਜ ਹੋ ਜਾਣਗੇ? ਗੁਰੂ ਗ੍ਰੰਥ ਸਾਹਿਬ ਜੀ ਨਾ ਹੋਣ, ਆਨੰਦ ਕਾਰਜ ਹੋ ਜਾਣਗੇ? ਨਹੀਂ ਹੁੰਦੇ। ਇਹਦਾ ਮਤਲਬ ਬਾਕੀ ਰਿਸ਼ਤੇਦਾਰ ਨਹੀਂ ਵੀ ਆਇਆ, ਵਿਆਹ ਤਾਂ ਵੀ ਹੋ ਜਾਏਗਾ। ਜੇ ਗੁਰੂ ਨਹੀਂ ਆਏ ਤੇ ਕਦੀ ਵਿਆਹ ਨਹੀਂ ਹੋਏਗਾ। ਪਰ ਜੋ ਵਿਆਹ ਵਿੱਚ ਸਾਰਾ ਪ੍ਰਬੰਧ ਕੀਤਾ ਗਿਆ, ਗੁਰੂ ਨੂੰ ਖੁਸ਼ ਕਰਨ ਦਾ ਕਿਤਨਾ ਕੀਤਾ ਗਿਆ ਤੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਦਾ ਕਿਤਨਾ ਕੀਤਾ ਗਿਆ? ਕਿਤੇ ਵਿਆਹ ਵਿੱਚ ਕੁਛ ਐਸਾ ਤਾਂ ਨਹੀਂ ਕਰ ਲਿਆ ਜਿਹਨੇ ਗੁਰੂ ਨੇ ਕਿਹਾ ਹੋਵੇ ਤੇ ਅਸੀਂ ਉਹਦੇ ਉਲਟ ਕਰ ਲਿਆ ਹੋਵੇ? ਆਖੋ ਵਾਹਿਗੁਰੂ। ਮੈਨੂੰ ਕਹਿਣ ਤੋਂ ਕੋਈ ਸੰਕੋਚ ਨਹੀਂ, ਬਹੁਤ ਸਾਰੀਆਂ ਗੱਲਾਂ ਐਸੀਆਂ ਹੋ ਗਈਆਂ ਜਿਹਤੋਂ ਗੁਰੂ ਨੇ ਰੋਕਿਆ ਸੀ, ਬਹੁਤ ਸਾਰੀਆਂ ਐਸੀਆਂ ਹੋ ਗਈਆਂ। ਇਹ ਸਭ ਦੁੱਖਾਂ ਦੇ ਬੀਜ ਸੀ। ਮੇਰੇ ਗੁਰੂ ਨੇ ਇੱਥੇ ਸ਼ਬਦ ਵਰਤਿਆ ਪਰਮੇਸ਼ਰ ਦਿੱਤਾ ਬੰਨਾ। ਇਹ ਮਨ ਕਦੋਂ ਗਲਤੀ ਕਰਦਾ ਏ? ਜਦੋਂ ਭੱਜਦਾ ਏ ਆਪਣੇ ਉਮੀਦਾਂ ਵੱਲ, ਆਪਣੇ ਸਵਾਦਾਂ ਵੱਲ, ਆਪਣੇ ਰਸਾਂ ਵੱਲ। ਮੇਰੇ ਗੁਰੂ ਨੇ ਇੱਕ ਗਿਆਨ ਦਾ ਦਾਇਰਾ ਦੇ ਦਿੱਤਾ, ਗੁਰਸਿੱਖਾ ਆਹ ਲਿਮਿਟ ਕਰੋਸ ਨਹੀਂ ਕਰਨੀ, ਇਹ ਕੰਨ ਤੈਨੂੰ ਦਿੱਤੇ ਨੇ ਵਾਹਿਗੁਰੂ ਨੇ, ਇਹ ਸਰਵਣ ਮੇਰੇ ਹੋ, ਸੱਚਾ ਸੁਣਨਾ ਨੋ ਪਠਾਏ, ਸੱਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਮੈਂ ਆਪਣੀ ਗੱਲ ਕਵਾਂ, ਜਿਹਦੀ ਮੇਰੀ ਜਿਹਦੇ ਨਾਲ ਬਣਦੀ ਨਹੀਂ ਹੈ, ਉਹਦੀ ਜ਼ਿੰਦਗੀ ਚ ਕੁਛ ਐਸੀਆਂ ਗੱਲਾਂ ਨੇ ਜਿਨ੍ਹਾਂ ਗੱਲਾਂ ਦਾ ਸੰਬੰਧ ਸੱਚ ਨਾਲ ਹੈ, ਮੈਂ ਉਹ ਵੀ ਡਿਸਕਸ਼ਨ ਕਰ ਸਕਦਾ। ਆਖੋ ਵਾਹਿਗੁਰੂ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਜਦੋਂ ਮੈਂ ਡਿਸਕਸ਼ਨ ਕਰਾਂਗਾ, ਮੇਰੇ ਅੰਦਰ ਤੇ ਨਫ਼ਰਤ ਭਰੀ ਹੋਈ ਹੈ, ਸੁਣਨ ਵਾਲੇ ਦੇ ਅੰਦਰ ਵੀ ਉਹਦੇ ਪ੍ਰਤੀ ਨਫ਼ਰਤ ਭਰ ਜਾਏਗੀ। ਬਦਕਿਸਮਤੀ, ਬੰਦਾ ਆਪਣੇ ਹੀ ਰਿਸ਼ਤੇਦਾਰਾਂ ਪ੍ਰਤੀ, ਆਪਣੇ ਹੀ ਰਿਸ਼ਤੇਦਾਰਾਂ ਕੋਲੇ ਨਫ਼ਰਤ ਇੰਸਟਾਲ ਕਰ ਰਿਹਾ ਹੁੰਦਾ, ਵਾਇਰਸ ਇੰਸਟਾਲ ਕਰ ਰਿਹਾ ਹੁੰਦਾ। ਨਹੀਂ ਤੁਹਾਨੂੰ ਨਹੀਂ ਪਤਾ, ਮਾਸੀ ਨੇ ਜਿਹੜਾ ਫਲਾਨਾ ਕੰਮ ਕੀਤਾ ਸੀ, ਤੁਹਾਨੂੰ ਨਹੀਂ ਪਤਾ। ਕੀ ਤੂੰ ਆਪਣੇ ਕੋਲ ਹੀ ਨਹੀਂ ਸੀ ਰੱਖ ਸਕਦਾ ਇਸ ਗੱਲ ਨੂੰ? ਕੀ ਇਹ ਧਿਆਨ ਨਹੀਂ ਸੀ? ਮਾਸੀ ਆਖਿਰਕਾਰ ਮਾਂ ਸੀ, ਬੜਾ ਕਮਾਲ ਦਾ ਸ਼ਬਦ ਹੈ, ਮਾਂ ਸੀ। ਮਾਮਾ ਕਹਿੰਦੇ ਨੇ ਮਾਂ ਨੂੰ ਇੱਕ ਵਾਰੀ ਮਾਂ ਕਹੀਦਾ, ਦੋ ਵਾਰੀ ਮਾਂ ਕਹੋ ਫਿਰ ਮਾਮਾ ਬਣਦਾ। ਮਾਂ ਮਾਂ ਕਿਸੇ ਗੱਲ ਤੇ ਤੇਰਾ ਮਨ ਕਦੀ ਸੈਟਿਸਫਾਈਡ ਨਹੀਂ ਹੈ, ਤੂੰ ਇਹ ਗੱਲ ਆਪਣੇ ਕੋਲ ਹੀ ਰੱਖ ਲੈ। ਜ਼ਰੂਰੀ ਹੈ ਮਾਮੇ ਦੀ ਗੱਲ ਭੂਆ ਕੋਲੇ ਵੀ ਕਰਨੀ ਹੈ? ਅਕਸਰ ਹੋ ਜਾਂਦੀਆਂ ਨੇ। ਆਖੋ ਵਾਹਿਗੁਰੂ। ਕਿਉਂ? ਕਿਉਂਕਿ ਕੰਨਾਂ ਨੂੰ ਵਰਤਣ ਦੀ ਅਸੀਂ ਲਿਮਿਟ ਕਰੋਸ ਕਰ ਜਾਂਦੇ ਹਾਂ। ਉਹ ਲਿਮਿਟ ਨੋਟ ਕਰਿਓ, ਜੇ ਬੋਰਡ ਲੱਗਿਆ ਹੋਵੇ ਸਾਹਮਣੇ ਸਪੀਡ ਲਿਮਿਟ ਦਾ, ਬੋਰਡ ਲੱਗਿਆ ਹੋਵੇ ਸਾਹਮਣੇ ਪ੍ਰੋਹਿਬਿਟਡ ਸਾਈਨ, ਸਾਹਮਣੇ ਲੱਗਿਆ ਹੋਵੇ ਕੈਮਰਾ, ਉਹ ਮਨਾ ਫਿਰ ਵੀ ਉਲੰਘਣਾ ਕਰਦਾ ਪਿਆ ਹੋਵੇ, ਕੈਸਾ ਡਰਾਈਵਰ ਹੈ, ਹੁਣ ਵੀ ਉਲੰਘਣਾ ਕਰ ਰਿਹਾ, ਕੈਮਰਾ ਵੀ ਲੱਗਿਆ ਹੋਇਆ, ਸਾਈਨ ਬੋਰਡ ਵੀ ਲੱਗਿਆ। ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਸਪਸ਼ਟ ਲਿਖ ਕੇ ਸਾਈਨ ਬੋਰਡ ਲਾਇਆ ਹੋਵੇ, ਕਰਨ ਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ। ਤੇ ਕੈਮਰੇ ਦੀ ਗੱਲ ਕਰਦੇ ਆ, ਅੰਦਰ ਬੈਠੇ ਹੋਏ ਵਾਹਿਗੁਰੂ ਅੰਤਰਜਾਮੀ ਸਾਨੂੰ ਸਭ ਕੁਛ ਦੇਖਦੇ ਹੋਣ, ਫਿਰ ਵੀ ਉਲੰਘਣਾ ਕਰਾਂਗੇ ਤੇ ਹੁਣ ਚਲਾਨ ਕੱਟਿਆ ਜਾਏਗਾ, ਟਿਕਟ ਮਿਲੇਗੀ। ਆਖੋ ਵਾਹਿਗੁਰੂ। ਜੇ ਟ੍ਰੈਫਿਕ ਡਿਪਾਰਟਮੈਂਟ ਦੇ ਅਸੂਲਾਂ ਦੀ, ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਾਂਗੇ, ਉੱਥੇ ਟਿਕਟ ਮਿਲਦੀ ਹੈ, ਫਾਈਨ ਮਿਲਦਾ ਹੈ। ਰੱਬ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਵੀ ਜਿਹੜਾ ਫਾਈਨ ਮਿਲਦਾ ਉਹਦਾ ਨਾਮ ਹੈ ਦੁੱਖ, ਦੁੱਖ। ਪਰਮੇਸ਼ਰ ਦਿੱਤਾ ਬੰਨਾ, ਆਖਰੀ ਪਦੇ ਵਿੱਚ ਉਸ ਬੰਨੇ ਦੀ ਡੈਫੀਨੇਸ਼ਨ ਹੈ, ਬੰਨਾ ਹੈ ਕਿ ਰੁਕਾਵਟ, ਬੈਰੀਅਰ। ਇਸ ਮਨ ਨੇ ਤੁਰਨਾ ਹੈ, ਇਹਦੀ ਕੀ ਮਿਸਾਲ ਹੈ? ਕਦੇ ਮੈਂ ਖੱਬੇ ਪਾਸੇ ਜਾਣਾ ਪਿਆਰਿਆ, ਇਹ ਇੰਡੀਆ ਨਹੀਂ ਹੈ, ਅਮੈਰੀਕਾ ਹੈ, ਇੱਥੇ ਖੱਬੇ ਪਾਸੇ ਨਹੀਂ, ਸੱਜੇ ਪਾਸੇ ਤੁਰਨਾ। ਉਹ ਕਹਿੰਦਾ ਮੇਰੀ ਆਦਤ ਬਣ ਚੁੱਕੀ ਹੈ, ਮੈਥੋਂ ਡਰਾਈਵਿੰਗ ਨਹੀਂ ਹੋਣੀ, ਕਿਉਂਕਿ ਇੱਥੇ ਸੱਜੇ ਪਾਸੇ ਤੁਰਨਾ ਪੈਂਦਾ। ਜੇ ਤੇਰੇ ਮਨ ਨੂੰ ਮਨਮੁਖਤਾਈ ਦੀ ਆਦਤ ਬਣ ਚੁੱਕੀ ਹੈ, ਇਹ ਗੁਰਮੁਖਤਾਈ ਦਾ ਮਾਰਗ ਹੈ, ਇੱਥੇ ਦੂਸਰੇ ਪਾਸੇ ਤੁਰਨਾ ਪਏਗਾ। ਉਹਨੂੰ ਫਿਰ ਕਹਿੰਦੇ ਨੇ ਇੰਜ ਕਰ, ਤੂੰ ਖਾਲੀ ਜਗ੍ਹਾ ਤੇ ਅਭਿਆਸ ਕਰ ਲਾਇਆ। ਖੋ ਵਾਹਿਗੁਰੂ। ਇੱਥੇ ਅਭਿਆਸ ਕਰ ਲੈ, ਹੁਣ ਪ੍ਰੈਕਟਿਸ ਕਰ ਲੈ ਤਾਂ ਕਿ ਤੇਰੀ ਆਦਤ ਬਣ ਜਾਵੇ। ਅੱਜ ਤੱਕ ਖੱਬੇ ਪਾਸੇ ਗੱਡੀ ਡਰਾਈਵ ਕਰਨ ਵਾਲਿਆ, ਇੱਥੇ ਤੇ ਤੈਨੂੰ ਸੱਜੇ ਪਾਸੇ ਹੀ ਚਲਾਉਣੀ ਪਵੇਗੀ। ਅੱਜ ਤੱਕ ਮਨ ਦੇ ਪਿੱਛੇ ਤੁਰਨ ਵਾਲਿਆ, ਜੇ ਆਇਆ ਧਾਰਮਿਕ ਸਥਾਨ ਤੇ, ਫਿਰ ਗੁਰੂ ਦੇ ਪਿੱਛੇ ਇਸ ਮਨ ਦੀ ਗੱਡੀ ਨੂੰ ਤੋਰਨ ਦੀ ਕੁਛ ਤੇ ਪ੍ਰੈਕਟਿਸ ਸ਼ੁਰੂ ਕਰਦੇ। ਆਖੋ ਵਾਹਿਗੁਰੂ, ਉਹ ਪ੍ਰੈਕਟਿਸ ਕੀ ਹੈ? ਬਸ ਥੋੜੀ ਜੀ ਖਿਆਲ ਰੱਖੀ, ਇੰਡੀਆ ਚ ਤੇ ਮਰਜ਼ੀ ਤੇਰੀ ਚੱਲਦੀ ਸੀ, ਚਾਹੇ ਕਰ ਲਈ 40 ਕਿਲੋਮੀਟਰ ਦੀ ਸਪੀਡ ਤੇ, ਚਾਹੇ ਕਰ ਲਈ 110 ਦੀ। ਇੱਥੇ ਜਿਹੜੇ ਬੋਲਡ ਆਉਣਗੇ ਨਾ, ਉਹਨਾਂ ਦਾ ਖਿਆਲ ਰੱਖੀ ਜਾਏ। ਬੋਲਡ ਗਿਆਨ ਹੈ, ਆਖੋ ਵਾਹਿਗੁਰੂ ਨੌਲੇਜ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਸਾਡੇ ਆਪਣੇ ਹੀ ਬੋਡੀ ਸਟਰਕਚਰ ਨੂੰ, ਸਾਡੇ ਆਪਣੇ ਹੀ ਮਨ ਨੂੰ ਵਰਤਣ ਵਾਸਤੇ ਕੁਝ ਚੀਜ਼ਾਂ ਪ੍ਰੋਹਿਬਿਟਡ ਦੱਸ ਦਿੱਤੀਆਂ ਨੇ, ਪ੍ਰੋਹਿਬਿਟਡ ਨੇ। ਨਾ ਕੋ ਬੈਰੀ ਨਾ ਬੇਗਾਨਾ, ਸਗਲ ਸੰਘ ਹਮ ਕੋ ਬਣਾਈ। ਮੈਂ ਬੇਨਤੀ ਕਰਾਂ ਗੁਰੂ ਤੋਂ, ਅਸੀਂ ਹਲੇ ਮੰਗਦੇ ਹੀ ਰਹੇ ਹਾਂ, ਕਦੇ ਗੁਰੂ ਰਹਿਮਤ ਕੰਨ ਸਿੱਖਣ ਤੁਰ ਪਈਏ, ਸਮਝ ਪੈ ਜਾਵੇ ਜ਼ਿੰਦਗੀ ਜਿਉਣੀ ਕਿਵੇਂ ਜੇ। ਕਦੀ ਕਦਾਈ ਤੇ ਮਨ ਹੈਰਾਨ ਹੁੰਦਾ, ਸਤਿਗੁਰੂ ਸੱਚੇ ਪਾਤਸ਼ਾਹ ਤੇ ਕਹਿੰਦੇ ਤੂੰ ਮੰਨ ਕੇ ਚੱਲ, ਕੋਈ ਬੇਗਾਨਾ ਹੀ ਨਹੀਂ ਹੈ, ਕੋਈ ਬੈਰੀ ਨਹੀਂ ਹੈ, ਮਨ ਕਿਤਨਾ ਲੋਅਰ ਲੈਵਲ ਤੇ ਬੈਠਾ, ਇਹਨੂੰ ਤੇ ਹਲੇ ਆਪਣੇ ਹੀ ਬੈਰੀ ਲੱਗੀ ਜਾਂਦੇ ਨੇ, ਆਪਣੇ ਹੀ ਬੇਗਾਨੇ ਲੱਗੀ ਜਾਂਦੇ ਨੇ। ਬਦਕਿਸਮਤੀ ਆਪਣੇ ਘਰ ਵਿੱਚ ਹੀ ਕਿਸੇ ਨਾ ਕਿਸੇ ਨੂੰ ਬੇਗਾਨਾ ਸਮਝੀ ਬੈਠਾ ਹੈ, ਤੇ ਬੜੇ ਮਾਣ ਨਾਲ ਦੱਸਦਾ ਕੀ ਕਰੀਏ ਜੀ, ਮੇਰੀ ਬਣਦੀ ਨਹੀਂ ਹੈ, ਮੇਰੀ ਬਣਦੀ ਨਹੀਂ ਹੈ। ਤੇ ਸਗੋਂ ਉਲਟਾ ਮੂੰਹ ਜਾ ਵੀ ਉਦਾਂ ਦਿਖਾ ਕੇ ਨਾ ਪ੍ਰੈਜੈਂਟੇਸ਼ਨ ਵੀ ਕੀਤੀ ਜਾਂਦੀ ਹੈ ਵੀ, ਤਾਂ ਕਿ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਵੇ ਸਾਡੀ ਨਹੀਂ ਬਣਦੀ। ਕਦੀ ਸੋਚ ਕੇ ਦੇਖਿਓ, ਇਹਦਾ ਮਤਲਬ ਪਬਲਿਕਲੀ ਸ਼ੋਅ ਕਰ ਰਿਹਾ ਕਿ ਮੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ। ਉੱਥੇ ਤੇ ਗੱਡੀ ਨਹੀਂ ਚਲਾਉਣੀ ਆਉਂਦੀ, ਸੜਕ ਤੇ ਨਹੀਂ ਆਏਗਾ ਚੱਲ ਜਾਏਗਾ, ਗੱਡੀ ਨਹੀਂ ਫੜੇਗਾ ਚੱਲ ਜਾਏਗਾ, ਇੱਥੇ ਤੇ ਜ਼ਿੰਦਗੀ ਤੇ ਚਲਾਉਣੀ ਪਏਗੀ। ਆਖੋ ਵਾਹਿਗੁਰੂ, ਵਾਹਿਗੁਰੂ ਨੇ ਸਾਨੂੰ ਇੱਕ ਟੇਸਟ ਦੇ ਦਿੱਤਾ, ਉਹ ਬੰਨਾ ਇੱਕ ਬੈਰੀਅਰ ਦੇ ਦਿੱਤਾ, ਇੱਕ ਲਿਮਿਟ ਦੇ ਦਿੱਤੀ। ਲਿਮਿਟ ਕੀ ਹੈ? ਤੇਰੇ ਕੋਲ ਆਪਣਾ ਹੈ ਕੀ? ਆਖੋ ਵਾਹਿਗੁਰੂ, ਤੇਰੀ ਮਰਜ਼ੀ ਤੇ ਤਾਂ ਚੱਲੇਗੀ ਜੇ ਤੇਰਾ ਹੋਏਗਾ, ਸਰੀਰ ਤੇਰਾ ਨਹੀਂ ਹੈ, ਤੂੰ ਐਕਸੈਪਟ ਕਰ ਰਿਹਾ। ਅਰਦਾਸ ਤੋਂ ਪਹਿਲਾਂ ਕਹਿ ਰਿਹਾ ਜੀਓ ਪਿੰਡ ਸਭ ਤੇਰੀ ਰਾਸ, ਪਿੰਡ ਸਰੀਰ ਬੋਡੀ ਤੇਰੀ ਪ੍ਰੋਪਰਟੀ ਹੈ। ਸਾਡੇ ਚੋਂ ਜਿਹੜੇ ਕਿਰਾਏ ਤੇ ਰਹਿੰਦੇ ਨੇ ਨਾ, ਉਹਨਾਂ ਨੂੰ ਪਤਾ ਹੈ ਕਿ ਜਿਹਦੀ ਪ੍ਰੋਪਰਟੀ ਹੁੰਦੀ ਹੈ ਨਾ, ਫਿਰ ਨਿਜ਼ਮ ਉਸੇ ਦੇ ਹੀ ਚੱਲਦੇ ਨੇ। ਆਖੋ ਵਾਹਿਗੁਰੂ, ਸਾਡੇ ਆਪਣੇ ਨਹੀਂ ਚੱਲਦੇ। ਖਾਸ ਤੌਰ ਤੇ ਜਿਹੜੇ ਕਿਰਾਏ ਤੇ ਰਹੇ ਹੋਣ ਤੇ ਘਰ 'ਚ ਛੋਟਾ ਬੱਚਾ ਹੋਵੇ, ਬੱਚੇ ਨੂੰ ਵਿਚਾਰੇ ਨੂੰ ਕੀ ਪਤਾ, ਉਹ ਕਈ ਵਾਰੀ ਸਕੂਲੋਂ ਸਿੱਖ ਕੇ ਆਉਂਦਾ ਹੈ ਜਾਂ ਪਲੇ ਸਕੂਲ ਚੋਂ ਸਿੱਖ ਕੇ ਆਉਂਦਾ ਹੈ, ਉਹ ਲਕੀਰ ਨਾਲ ਪੈਨਸਲ ਦੇ ਨਾਲ ਦੀਵਾਰਾਂ ਤੇ ਲਿਖਣ ਲੱਗ ਜਾਂਦਾ ਹੈ। ਮਾਂ ਕਹਿੰਦੀ ਹੈ ਕੀ ਕੀਤਾ ਜੇ, ਕਿਉਂਕਿ ਮਕਾਨ ਮਾਲਕ ਨੂੰ ਕੀ ਜਵਾਬ ਦੇਵਾਂਗੇ? ਆਖੋ ਵਾਹਿਗੁਰੂ, ਕਿਉਂਕਿ ਸਾਡੇ ਕੋਈ ਰਾਈਟ ਨਹੀਂ ਹੈ ਉਸ ਵਿੱਚ ਅਮੈਂਡਮੈਂਟ ਕਰੀਏ, ਸਾਡੇ ਕੋਈ ਰਾਈਟ ਨਹੀਂ ਹੈ ਉਹ ਅਸੀਂ ਉਹਦੇ ਇੰਪ੍ਰੈਸ਼ਨ ਡਾਊਨ ਕਰੀਏ। ਫਿਰ ਇਹ ਸਰੀਰ ਵਾਹਿਗੁਰੂ ਦਾ ਹੈ, ਆਖੋ ਵਾਹਿਗੁਰੂ, ਸਭ ਕੁਛ ਵਾਹਿਗੁਰੂ ਦਾ ਹੈ। ਉਹਦਾ ਸਮਝ ਕੇ ਹੀ ਵਰਤਨ ਦੇ ਨਾਲ ਹਰ ਵੇਲੇ ਥੈਂਕ ਯੂ, ਬੜਾ ਆਨੰਦ ਹੈ ਥੈਂਕ ਯੂ ਦੇ ਵਿੱਚ। ਇਹ ਗੱਲ ਵੱਖਰੀ ਹੈ, ਜਿਹੜਾ ਸਾਡਾ ਪੰਜਾਬ ਦਾ ਬੇਸਿਕਲੀ ਕਲਚਰ ਸੀ ਨਾ, ਜਿੱਥੋਂ ਸਾਡੇ ਅੰਦਰ ਖੂਨ ਸਿੰਜਿਆ ਗਿਆ, ਉੱਥੇ ਥੈਂਕ ਯੂ ਥੈਂਕ ਯੂ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਬੇਸਿਕਲੀ ਜਿਹੜਾ ਸਾਡਾ ਕਲਚਰ ਹੈ। ਠੀਕ ਹੈ, ਜਿਹੜੇ ਬੱਚੇ ਇੱਥੋਂ ਦੇ ਜੰਮਪਲ ਨੇ, ਆਖਿਰਕਾਰ ਉਹਨਾਂ ਦੇ ਵੀ ਦਾਦੇ ਪੜਦਾਦੇ ਕਿਤੇ ਤੇ ਪੰਜਾਬ ਤੋਂ ਹੀ ਹੈ ਨਾ, ਉੱਥੇ ਤਾਂ ਬੇਬੇ ਪਾਣੀ ਫੜਾਈ, ਬੇਬੇ ਨੇ ਪਾਣੀ ਵੀ ਫੜਾਤਾ, ਇਹਨੇ ਪੀ ਵੀ ਲਿਆ, ਥੈਂਕ ਯੂ ਥੈਂਕ ਯੂ ਨਹੀਂ ਅੰਦਰੋਂ ਨਿਕਲਿਆ, ਕਿਉਂਕਿ ਹੈ ਹੀ ਨਹੀਂ ਸੀ, ਕਲਚਰ ਹੀ ਹੈ ਨਹੀਂ ਸੀ ਇਹਦੇ। ਸ਼ੁਕਰ ਹੈ ਨਾ ਗੋਰਿਆਂ ਦਾ ਜਿਨ੍ਹਾਂ ਨੇ ਸਾਨੂੰ ਥੈਂਕ ਯੂ ਕਰਨਾ ਸਿਖਾ ਦਿੱਤਾ, ਪੰਜਾਬ ਦੇ ਕਲਚਰ 'ਚ ਤਾਂ ਅਸੀਂ ਅੱਜ ਵੀ ਨਹੀਂ ਸਿੱਖ ਸਕਦੇ ਸੀ, ਤੇ ਨਾ ਸਾਡੇ ਅੰਦਰੋਂ ਸੌਰੀ ਨਿਕਲਦੀ ਸੀ, ਆਪਣਿਆਂ ਕੋਲੋਂ ਤਾਂ ਨਿਕਲਦੀ ਹੋਈ ਨਹੀਂ ਸੀ। ਆਖੋ ਵਾਹਿਗੁਰੂ, ਆਹ ਕੀ ਕੀਤਾ ਹੈ? ਕਹਿੰਦਾ ਹੋ ਗਿਆ, ਫਿਰ ਕੀ ਹੋ ਗਿਆ? ਕਿੱਥੇ ਸੌਰੀ? ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਮਣੀਆਂ ਮੰਤ, ਮੇਰੇ ਗੁਰੂ ਸਾਹਿਬ ਨੇ ਸਿਖਾ ਦਿੱਤਾ ਜਿਉਣਾ ਕਿਵੇਂ ਹੈ। ਇਹੀ ਤੇ ਬੈਰੀਅਰ ਹੈ ਮਨ ਦਾ, ਅਗਰ ਇਹ ਜਿਉਣਾ ਆ ਗਿਆ, ਮਨ ਨੂੰ ਉਧਰੋਂ ਰੋਕਣਾ ਆ ਗਿਆ, ਜਿੰਨੇ ਰੋਕਣ ਦੇ ਵਿੱਚ ਉਹ ਦੁੱਖ ਪੈਦਾ ਹੁੰਦਾ ਹੈ, ਰੋਗ ਪੈਦਾ ਹੁੰਦੇ ਨੇ, ਸੋਗ ਪੈਦਾ ਹੁੰਦੇ ਨੇ। ਫਿਰ ਪੰਕਤੀਆਂ ਦੁਹਰਾ ਦਿਆਂ, ਬਹੁ ਸਾਧੋ ਦੁੱਖ ਪ੍ਰਾਪਤ ਹੋਵੇ, ਭੋਗੋ ਰੋਗ ਸੋ ਅੰਤ ਬਿਗੋਵੇ, ਹਰਖੋ ਸੋਗ ਨਾ ਮਿਟੇਈ ਕਬ ਹੂੰ, ਬਿਨ ਭਾਣੇ ਭਰਮਾਏ ਦਾ। ਇਹਨੂੰ ਜੀਵਨ ਜਿਉਣਾ ਹੀ ਨਹੀਂ ਆਇਆ, ਉਹ ਜੀਵਨ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗੇ, ਜੇ ਉਹ ਨਾ ਜਿਉਇਆ ਗਿਆ, ਤਿੰਨ ਚੀਜ਼ਾਂ ਗੁਰੂ ਕਹਿੰਦੇ ਨੇ, ਦੋ ਰੋਗ ਦੁੱਖ ਤੇ ਸੋਗ ਆਖੋ ਵਾਹਿਗੁਰੂ। ਇਹਨਾਂ ਕਰਕੇ ਬੰਦਾ ਦੁਖੀ ਹੈ।
ਦੁੱਖ ਰੋਗ ਕਾ ਡੇਰਾ ਪੰਨਾ ਜਿੱਥੋਂ ਪੈਦਾ ਹੁੰਦੇ ਸੀ ਉੱਥੋਂ ਸੋਝੀ ਕਰਵਾ ਦਿੱਤੀ।
ਪਿਆਰਿਆ, ਜਦੋਂ ਤੇਰੇ ਮੁੱਖ ਵਿੱਚੋਂ ਕੌੜੇ ਬੋਲ ਨਿਕਲਣਗੇ,
ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਜਦੋਂ ਘਰ ਵਿੱਚ ਬੱਚਾ ਆ ਜਾਵੇ ਨਾ, ਚਾਹੇ ਉਹ ਪੁੱਤਰ ਹੈ ਚਾਹੇ ਉਹ ਧੀ ਹੈ, ਜਿਸ ਦਿਨ ਬੱਚਾ ਘਰ ਵਿੱਚ ਆਉਂਦਾ ਨਾ, ਉਸ ਦਿਨ ਵਾਹਿਗੁਰੂ ਨੇ ਬਾਪ ਬਣਾ ਦਿੱਤਾ, ਮਾਂ ਬਣਾ ਦਿੱਤਾ। ਉਸ ਤੋਂ ਬਾਅਦ ਆਪਣੇ ਆਪ ਨੂੰ ਕੰਟਰੋਲ ਕਰੀਏ, ਕਦੀ ਕੌੜੇ ਬੋਲ ਨਾ ਬੋਲੀਏ। ਉਹ ਕੌੜੇ ਬੋਲ ਬੱਚੇ ਤੇ ਇਫੈਕਟ ਪਾਉਂਦੇ ਨੇ, ਤੇ ਬੱਚੇ ਨੂੰ ਕਦੀ ਕੌੜੇ ਬੋਲ ਨਾ ਬੋਲੀਏ। ਉਹ ਕੌੜੇ ਬੋਲਾਂ ਕਰਕੇ ਸਾਈਕੋਲੋਜੀਕਲੀ ਗੈਪ ਪਾ ਲੈਂਦਾ, ਉਹਨੂੰ ਪਤਾ ਲੱਗ ਜਾਂਦਾ ਮੇਰੀ ਮੰਮੀ ਦਾ ਸੁਭਾਅ ਇਹੋ ਜਿਹਾ, ਚੱਲਣ ਦਿਓ। ਫਿਰ ਮੰਮੀ ਬੋਲੀ ਜਾਂਦੀ ਹੈ, ਉਹਦੇ 'ਤੇ ਅਸਰ ਕੋਈ ਨਹੀਂ ਹੁੰਦਾ। ਅਤੇ ਟੀਨ ਏਜ ਤੱਕ ਤਾਂ ਬੜਾ ਵਿਸ਼ਵਾਸ ਰਹਿੰਦਾ ਵੀ ਜਿੱਦਾਂ ਅਸੀਂ ਕਹਾਂਗੇ ਨਾ ਉੱਦਾਂ ਹੀ ਹੋਏਗਾ। ਅਤੇ ਜਦੋਂ ਜਵਾਨੀ ਸ਼ੁਰੂ ਹੁੰਦੀ ਹੈ ਨਾ, ਕਹਿੰਦਾ ਜੀ ਜ਼ਿੰਦਗੀ ਦਾ ਤਜਰਬਾ ਹੀ ਹੁਣ ਆਇਆ। ਅਤੇ ਜੇ ਗੁਰੂ ਤੋਂ ਪਹਿਲਾਂ ਹੀ ਸਿੱਖ ਲੈਂਦੇ, ਆਖੋ ਵਾਹਿਗੁਰੂ। ਗੁਰਬਾਣੀ ਪ੍ਰੈਕਟੀਕਲ ਲਾਈਫ ਦਾ ਸਬਜੈਕਟ ਹੈ, ਐਡਵਾਂਸ ਸਟੱਡੀ ਹੈ। ਹਰ ਉਮਰ ਵਿੱਚ ਪਹੁੰਚਣ ਤੋਂ ਪਹਿਲਾਂ ਮੇਰੇ ਗੁਰੂ ਪਿਤਾ ਨੇ ਆਪਣੇ ਆਪ ਨੂੰ ਮੈਨੇਜ ਕਰਨਾ ਸਿਖਾਇਆ ਪਾਵਨ ਗੁਰਬਾਣੀ ਅੰਦਰ। ਅਤੇ ਜੇ ਗੁਰਬਾਣੀ ਅਨੁਸਾਰ ਜੀਵਨ ਜਿਉਂ ਲਈਏ, ਆਨੰਦ ਕਰ ਹੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਪ੍ਰਿੰਸੀਪਲ ਸਾਹਿਬ ਸਿੰਘ ਹੋਰਾਂ ਨੇ ਅਰਥ ਕੀਤੇ ਨੇ ਨਰ ਨਾਰੀ ਹਰ ਕੋਈ, ਮੇਲ ਫੀਮੇਲ। ਇਹ ਤੇ ਇਹ ਨਹੀਂ ਹੈ ਕਿ ਇਹ ਜਿਹੜਾ ਹੈ ਬੰਦਿਆਂ ਵਾਸਤੇ ਹੈ, ਆਹ ਰੂਲ ਜਿਹੜਾ ਹੈ ਕੇਵਲ ਬੀਬੀਆਂ ਵਾਸਤੇ ਹੈ, ਇਹ ਬਰਾਬਰ ਹੀ ਹੈ ਸਾਰਿਆਂ ਵਾਸਤੇ। ਵਾਹਿਗੁਰੂ ਦੀ ਬਖਸ਼ਿਸ਼ ਉਤਨਾ ਚਿਰ ਨਹੀਂ ਹੋਏਗੀ ਜਿਤਨਾ ਚਿਰ ਉਹ ਸਾਈਕੀ ਨਹੀਂ ਬਣੇਗੀ ਜਿਹੜੀ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ। ਕਦੀ ਕਾਗਜ਼ ਪੈਨ ਲੈ ਲੈਣਾ, ਇੱਕ ਪਾਸੇ ਲਿਖਣਾ ਐਂਗਰ, ਦੂਸਰੇ ਪਾਸੇ ਲਿਖਣਾ ਪੇਸ਼ੈਂਸ, ਇੱਕ ਪਾਸੇ ਲਿਖਣਾ ਨਿਮਰਤਾ ਹਿਊਮਿਲਿਟੀ, ਦੂਸਰੇ ਪਾਸੇ ਲਿਖਣਾ ਈਗੋ, ਇੱਕ ਪਾਸੇ ਲਿਖਣਾ ਹੇਟ, ਦੂਸਰੇ ਪਾਸੇ ਟ੍ਰੂ ਲਵ, ਇੱਕ ਪਾਸੇ ਕੰਟੈਂਟਮੈਂਟ, ਦੂਸਰੇ ਪਾਸੇ ਗਰੀਡ, ਇੱਕ ਪਾਸੇ ਇਮੋਸ਼ਨਲ ਅਟੈਚਮੈਂਟ, ਦੂਸਰੇ ਪਾਸੇ ਟ੍ਰੂ ਲਵ। ਆਪਣੇ ਅੰਦਰ ਵਾਹਿਗੁਰੂ ਦੀ ਜੋਤ ਹੈ, ਉਸ ਜੋਤ ਨੂੰ ਆਤਮਾ ਕਹਿੰਦੇ ਹਾਂ, ਉਹਦੀ ਆਵਾਜ਼ ਕੌਨਸ਼ੀਅਸ ਹੈ। ਕਦੀ ਪੁੱਛ ਕੇ ਦੇਖਿਓ ਇਹਨਾਂ ਵਿੱਚੋਂ ਵਾਹਿਗੁਰੂ ਨੂੰ ਕਿਹੜਾ ਚੰਗਾ ਲੱਗਦਾ। ਆਖੋ ਵਾਹਿਗੁਰੂ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ, ਅੰਦਰੋਂ ਹੀ ਜਵਾਬ ਮਿਲੇਗਾ ਵਾਹਿਗੁਰੂ ਨੂੰ ਕਿਹੜਾ ਚੰਗਾ ਲੱਗਦਾ ਹੈ। ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਉਹ ਇੱਕ ਪਾਸੇ ਦੀ ਕੈਟੇਗਰੀ ਆ ਜਾਏਗੀ, ਕੰਟੈਂਟਮੈਂਟ, ਹਿਊਮਿਲਿਟੀ, ਪੇਸ਼ੈਂਸ, ਟ੍ਰੂ ਲਵ, ਜਿਹਨੂੰ ਅਸੀਂ ਕਹਿੰਦੇ ਫਾਈਵ ਵਰਚੂਸ, ਪੰਜ ਗੁਣ। ਜੋ ਨਹੀਂ ਚੰਗਾ ਲੱਗਦਾ, ਫਾਈਵ ਵਾਇਸਸ, ਵਿਕਾਰ। ਜਦੋਂ ਵੀ ਜ਼ਿੰਦਗੀ ਚ ਵਿਕਾਰ ਦੇ ਬਸ ਪੈ ਗਏ ਹੈ, ਇਹ ਜਮਦੂਤ ਹੈ, ਇਹਨੇ ਦੁੱਖਾਂ ਦੇ ਨਰਕ ਵਿੱਚ ਸੁੱਟਿਆ ਹੈ। ਜਦੋਂ ਵੀ ਜਿਤਨੇ ਵੀ ਵਰਚੂਜ਼ ਵਰਤੇ ਨੇ ਔਰ ਵਰਚੂਜ਼ ਦੀ ਆਦਤ ਬਣ ਗਈ ਹੈ, ਸੁੱਖਾਂ ਦੇ ਬੀਜ ਬੀਜੇ ਗਏ ਨੇ ਨਰ ਨਾਰੀ। ਇੱਕ ਅਰਥ ਵਿਦਵਾਨਾਂ ਨੇ ਇਹ ਵੀ ਕੀਤੇ ਨੇ, ਜਿਤਨੇ ਮੇਲ ਕਰੈਕਟਰਸ ਨੇ ਉਹ ਮਨ ਦੇ ਪਰਥਾਏ ਨੇ, ਫੀਮੇਲ ਕਰੈਕਟਰ ਮੱਤ ਦੇ ਪਰਥਾਏ ਹੈ। ਨਰ ਮਨ ਹੈ ਤੇ ਨਾਰੀ ਮੱਤ ਹੈ, ਆਖੋ ਵਾਹਿਗੁਰੂ। ਫਿਰ ਮਨ ਵੀ ਖੁਸ਼ ਤੇ ਮੱਤ ਵੀ ਖੁਸ਼, ਕਿਉਂਕਿ ਮਨ ਗੁਰੂ ਨੂੰ ਦੇ ਦਿੱਤਾ, ਮੱਤ ਗੁਰਮਤ ਬਣ ਗਈ, ਆਖੋ ਵਾਹਿਗੁਰੂ। ਮੱਤ ਗੁਰਮਤ ਦੇ ਪਿੱਛੇ ਲੱਗ ਗਈ ਹੈ ਤੇ ਮਨ ਜਿਹੜਾ ਉਹ ਹਰ ਵਰਗਾ ਬਣ ਗਿਆ। ਕਬੀਰ ਹਰਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਫਿਰ ਉਸ ਅਵਸਥਾ ਨੂੰ ਇਸ ਰਹਾਉ ਪਦੇ ਵਿੱਚ ਕਿਹਾ, ਸੰਤੋ ਸੁਖ ਹੋਆ ਸਭ ਥਾਈ, ਹਰ ਥਾਂ ਤੇ ਸੁਖ, ਹਰ ਸਿਚੁਏਸ਼ਨ ਵਿੱਚ, ਹਰ ਸਰਕਮਸਟਾਂਸਿਸ ਵਿੱਚ। ਜਦੋਂ ਚਾਰ ਪੈਸੇ ਕੋਲ ਨੇ ਉਦੋਂ ਵੀ ਉਹਨੂੰ ਮੈਨੇਜ ਕਰਨਾ ਆਉਂਦਾ ਸੀ, ਜਦੋਂ ਚਾਰ ਪੈਸੇ ਨਹੀਂ ਸੀ, ਫਾਈਨੈਂਸ਼ੀਅਲ ਪ੍ਰੋਬਲਮ ਆ ਗਈ, ਇਕਨੋਮਿਕਲ ਕ੍ਰਾਈਸਿਸ ਆ ਗਿਆ, ਤਦ ਵੀ ਮੈਨੇਜ ਕਰਨਾ ਆ ਗਿਆ। ਖੁਆ
ਜਿਨ੍ਹਾਂ ਨੂੰ ਪੈਸਾ ਆਉਣ ਤੇ ਮੈਨੇਜ ਨਹੀਂ ਕਰਨਾ ਆਇਆ, ਉਹਨਾਂ ਦੀ ਜ਼ਿੰਦਗੀ ਸ਼ੋ ਐਂਡ ਪੰਪ ਹੁੰਦਾ ਹੈ, ਜਿਤਨਾ ਵਿਖਾਵਾ ਕਰ ਰਹੇ ਹੁੰਦੇ, ਅਮੀਰੀ ਦਾ ਨੇੜੇ ਹੋ ਕੇ ਦੇਖਣਾ, ਉਤਨੀ ਅਮੀਰੀ ਨਹੀਂ ਹੁੰਦੀ, ਨਿਰਾ ਕਰਜ਼ਾ ਚੜਾਈ ਬੈਠੇ ਹੁੰਦੇ ਨੇ। ਉਹ ਆਪਣੇ ਕਰਜ਼ੇ ਵਿੱਚ ਨਿੱਤ ਅੰਦਰੋਂ ਸਾੜ ਰਹੇ ਹੁੰਦੇ ਨੇ ਤੇ ਗੁਆਂਢੀ ਨੂੰ ਜੈਲਸ ਕਰ ਰਹੇ ਹੁੰਦੇ, ਸਾੜ ਰਹੇ ਹੁੰਦੇ ਨੇ, ਕਿਉਂਕਿ ਉਤਨੇ ਅਮੀਰ ਨਹੀਂ ਹੁੰਦੇ। ਇਹ ਗੱਲ ਨੋਟ ਕਰਿਓ, ਇੱਕ ਹੈ ਸਾਡੀ ਇੰਟਰਨਲ ਲਾਈਫ ਦੀ ਰਿਐਲਿਟੀ, ਉਹਨੂੰ ਅਸੀਂ ਪੰਜਾਬੀ ਚ ਕਹਿੰਦੇ ਜੋ ਤੁਸੀਂ ਹੋ। ਇੱਕ ਹੁੰਦਾ ਪ੍ਰੈਜੈਂਟੇਸ਼ਨ, ਜੋ ਤੁਸੀਂ ਵਿਖਾਵਾ ਕਰ ਰਹੇ ਹੋ, ਜੋ ਅੰਦਰੋਂ ਹੋ ਤੇ ਜੋ ਵਿਖਾਵਾ ਕਰ ਰਹੇ ਹੋ, ਉਹਦਾ ਜਿਤਨਾ ਗੈਪ ਹੈ ਦੁਖੀ ਕਰੇਗਾ, ਆਖੋ ਵਾਹਿਗੁਰੂ। ਇਹ ਗੈਪ ਮਿਟਣਾ ਪਏਗਾ। ਤੁਸੀਂ ਜਿਤਨੇ ਅਮੀਰ ਦਿਖਾਈ ਦੇ ਰਹੇ ਹੋ, ਜੇ ਉਤਨੇ ਅਮੀਰ ਨਹੀਂ ਹੋ, ਇਹ ਗੈਪ ਦੁਖੀ ਕਰੇਗਾ, ਗੈਪ ਮੇਟ ਦਿਓ, ਜਾਂ ਤੇ ਵਿਖਾਵਾ ਘਟਾ ਦਿਓ, ਜਾਂ ਫਿਰ ਇਨਕਮ ਵਧਾ ਕੇ ਅਮੀਰ ਉਤਨੇ ਹੋ ਜਾਓ, ਆਖੋ ਵਾਈ ਗੈਪ ਦੁਖੀ ਕਰਦਾ। ਤੁਸੀਂ ਗੱਲਾਂ ਬਾਤਾਂ ਚ ਜਿਤਨੇ ਗਿਆਨਵਾਨ ਦਿਖਾਈ ਦਿੰਦੇ ਹੋ, ਜੇ ਅੰਦਰੋਂ ਨਹੀਂ ਹੋ, ਇਹ ਗੈਪ ਦੁਖੀ ਕਰੇਗਾ ਜ਼ਿੰਦਗੀ ਦੇ ਹਰ ਪਹਿਲੂ ਤੇ, ਅੰਦਰਲੀ ਜ਼ਿੰਦਗੀ ਤੇ ਬਾਹਰਲੀ ਜ਼ਿੰਦਗੀ ਦਾ ਗੈਪ ਦੁਖੀ ਕਰਦਾ ਏ। ਇਹ ਅੰਦਰਲਾ ਤੇ ਬਾਹਰਲਾ ਗੈਪ ਮੇਟਣ ਵਾਸਤੇ ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ ਬਣਨਾ ਪਵੇਗਾ। ਹਰ ਮਾਂ ਨੇ ਆਪਣੇ ਬੱਚੇ ਨੂੰ, ਆਪਣੇ ਪੁੱਤਰ ਨੂੰ, ਆਪਣੀ ਧੀ ਨੂੰ ਅੰਦਰੋਂ ਸੰਤ ਤੇ ਬਾਹਰੋਂ ਸਿਪਾਹੀ ਬਣਾਉਣਾ ਏ। ਤੇ ਦੁਨੀਆਂ ਸੰਤ ਲੱਭਦੀ ਪਈ ਜੇ ਆਪ ਬਣਨ ਤੇ ਬੱਚੇ ਨੂੰ ਬਣਾਉਣ ਚ ਤੁਰ ਨਹੀਂ ਪਾ ਰਹੀ। ਸੰਤ ਕੋਈ ਬਾਹਰੋਂ ਦੇਖਣ ਦੀ ਗੱਲ ਨਹੀਂ ਹੈ, ਅੰਦਰਲੀ ਅਵਸਥਾ ਬਣਾਉਣੀ ਹੈ, ਹਰ ਗੁਰਸਿੱਖ ਨੇ ਬਣਾਉਣੀ ਹੈ, ਮਨ ਨੂੰ ਸ਼ਾਂਤ ਕਰਨਾ ਹੈ। ਇੰਪੇਸ਼ੈਂਸ, ਇਰੀਟੇਟਡ, ਸਟ੍ਰੈਸ, ਡਿਪਰੈਸ਼ਨ, ਮਨ ਸ਼ਾਂਤ ਨਹੀਂ ਹੈ। ਆਖੋ ਵਾਹਿਗੁਰੂ, ਸਟ੍ਰੈਸ ਰਹੇਗਾ, ਓਵਰ ਵਰਕ ਰਹੇਗਾ, ਕਿਉਂਕਿ ਸਰਵਾਈਵਲ ਸਕਿੱਲ ਉਤਨਾ ਚਿਰ ਪੈਦਾ ਨਹੀਂ ਹੋ ਸਕਦੀ ਜਿਤਨਾ ਚਿਰ ਇਹ ਚੀਜ਼ਾਂ ਨਹੀਂ ਆਉਣਗੀਆਂ। ਪਰ ਪਿਆਰਿਓ, ਮੈਨੇਜ ਕਰਨ ਨਾਲ, ਸਟ੍ਰੈਸ ਮੈਨੇਜ ਕਰਨ ਨਾਲ ਮਨ ਸ਼ਾਂਤ ਰਹਿੰਦਾ ਜੇ। ਆਖੋ ਵਾਹਿਗੁਰੂ, ਜਿਨ੍ਹਾਂ ਕੋਲ ਸਰਵਾਈਵਲ ਸਕਿੱਲ ਹੁੰਦੀ ਹੈ। ਅਰਦਾਸ ਦੇ ਤੀਸਰੇ ਪੈਰੇ ਵਿੱਚ ਅਸੀਂ ਕਹਿੰਦੇ ਹਾਂ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਸਰੀਰ ਨੂੰ ਆਰਾ ਚੀਰ ਰਿਹਾ ਮਤੀ ਦਾਸ ਦੇ ਸਰੀਰ ਨੂੰ, ਅੰਦਰ ਕੋਈ ਸਟ੍ਰੈਸ ਨਹੀਂ ਹੈ, ਕੋਈ ਡਿਪਰੈਸ਼ਨ ਨਹੀਂ ਹੈ, ਮਨ ਬੜਾ ਸ਼ਾਂਤ ਹੈ। ਆ ਰਿਹਾ ਜਰਾ ਸੰਭਲ ਕੇ ਚੱਲੀ, ਤੇਰਾ ਮੇਰਾ ਇਤਿਹਾਸ ਬਣ ਰਿਹਾ। ਕੀ ਸੀ ਉਹਨਾਂ ਕੋਲ? ਆ ਪੰਕਤੀ ਪੜ੍ਹ ਕੇ ਦੇਖੋ। ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ। ਤੂੰ ਫਿਕਰ ਕਰਦਾ ਕੀ ਬਣੇਗਾ ਮੇਰੇ ਕਰਜ਼ੇ ਦਾ? ਕੀ ਫਿਕਰ ਬਣੇਗਾ? ਧੀ ਵੱਡੀ ਹੋ ਗਈ ਹੈ, ਇਹਦਾ ਕੀ ਬਣੇਗਾ? ਮੇਰੇ ਪੁੱਤ ਦਾ ਕੀ ਬਣੇਗਾ? ਮੇਰੀ ਨੂੰਹ ਦਾ ਕੀ ਬਣੇਗਾ? ਸਾਡੇ ਇਸ ਦਾ ਕੀ ਬਣੇਗਾ? ਫਿਕਰ ਕਰਦਾ ਪਿਆ। ਸਤਿਗੁਰੂ ਕਹਿੰਦੇ, ਵਾਹਿਗੁਰੂ ਹਰ ਥਾਂ ਤੇ ਹੈ, ਤੇਰੇ ਅੰਦਰ ਹੈ, ਹਾਲੇ ਵੀ ਕੋਈ ਹੋਰ ਸਪੋਰਟ ਚਾਹੀਦੀ ਹੈ? ਕੋਈ ਹੈ ਦੁਨੀਆਂ ਤੇ ਹੋਰ ਇਹ ਤੋਂ ਵੱਡਾ ਸਪੋਰਟਰ? ਫਿਰ ਗੁਰੂ ਦੀ ਬਾਣੀ ਦਾ ਗਿਆਨ ਗੁਰ ਬਣ ਕੇ ਤੇਰੀ ਮਤ ਵਿੱਚ ਚਲਿਆ ਜਾਂਦਾ, ਮੈਮਰੀ ਪਾਵਰ ਵਿੱਚ ਚਲਿਆ ਜਾਂਦਾ, ਉਹਦਾ ਸੱਚਾ ਗਿਆਨ ਸਤਿਗੁਰ ਬਣ ਕੇ ਗੁਰੂ ਤੇਰੇ ਅੰਦਰ ਨੇ, ਹਲੇ ਹੋਰ ਵੀ ਕੋਈ ਸਪੋਰਟਰ ਚਾਹੀਦਾ? ਊਹਾਂ ਤੋ ਜਾਈ ਹੈ ਜਾਂ ਉਹੀਆਂ ਨਾ ਹੋਏ, ਕਿਹਦੇ ਕੋਲ ਤੁਰਿਆ ਫਿਰਦਾ? ਬੰਦੇ ਦਾ ਬੰਦਾ? ਉਹ ਬੰਦਾ ਤੈਨੂੰ ਕੀ ਦੇ ਦੇਗਾ? ਉਹ ਤੇ ਆਪਣੇ ਆਪ ਨੂੰ ਨਹੀਂ ਕੁਛ ਲੈ ਸਕਿਆ। ਗੁਰੂ ਰਹਿਮਤ ਕਰਨ ਜਦੋਂ ਅਵਸਥਾ ਬਣ ਗਈ ਹਰ ਥਾਂ ਤੇ ਵਾਹਿਗੁਰੂ ਨੇ, ਪਰ ਬਣੀ ਕਿਵੇਂ? ਧੁਰ ਕੀ ਬਾਣੀ ਆਈ, ਬਾਣੀ ਤੇ ਹਰ ਥਾਂ ਤੇ ਹੈ, ਹਾਲੇ ਮਨ ਵਿੱਚ ਨਹੀਂ ਆਈ। ਆਖੋ ਵਾਹਿਗੁਰੂ, ਮੈਮਰੀ ਪਾਵਰ ਵਿੱਚ ਨਹੀਂ ਆਈ, ਜ਼ਿੰਦਗੀ ਦੇ ਪ੍ਰੈਕਟੀਕਲ ਲਾਈਫ ਵਿੱਚ ਨਹੀਂ ਆਈ, ਮੇਰੀ ਜ਼ੁਬਾਨ ਤੇ ਨਹੀਂ ਆਈ। ਕਿਉਂਕਿ ਜ਼ੁਬਾਨ ਤੇ ਬਾਣੀ ਕਹਿੰਦੀ, ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਹੁਣ ਯਾਦ ਕਰਕੇ ਦੇਖੋ, ਆਪਣੇ ਘਰਾਂ ਵਿੱਚ ਜਿਤਨੇ ਵੀ ਮੈਂਬਰ ਨੇ ਨਾ, ਪਰਿਵਾਰ ਦੇ ਮੈਂਬਰ, ਕਿਸੇ ਦੇ ਤਿੰਨ ਮੈਂਬਰ ਨੇ, ਕਿਸੇ ਦੇ ਘਰ ਵਿੱਚ ਚਾਰ ਮੈਂਬਰ ਨੇ, ਕਿਸੇ ਦੇ ਘਰ ਫੈਮਿਲੀ ਮੈਂਬਰ ਪੰਜ ਨੇ, ਇੱਕ ਚੁਣਿਓ ਉਹਨਾਂ ਚੋਂ ਜਿਹਨੂੰ ਅਸੀਂ ਕਦੀ ਕੌੜਾ ਬੋਲਿਆ ਹੀ ਨਹੀਂ। ਪਹਿਲਾਂ ਯਾਦ ਕਰਕੇ ਦੇਖੋ, ਮਾਂ ਨੂੰ ਕਦੀ ਗੁੱਸੇ ਚ ਕੌੜਾ ਤਾਂ ਨਹੀਂ ਬੋਲਿਆ? ਪਿਤਾ ਨੂੰ, ਪਤਨੀ ਨੂੰ, ਪੁੱਤਰ ਨੂੰ, ਧੀ ਨੂੰ? ਨਹੀਂ ਨਹੀਂ, ਬਹੁਤ ਸਿਆਣੇ ਨੇ, ਕਿਸੇ ਨੇ ਨਹੀਂ ਬੋਲਿਆ। ਆਖੋ ਵਾਹਿਗੁਰੂ, ਪਰ ਮਨ ਅੰਦਰੋਂ ਅੰਦਰ ਹੀ ਹੱਸਦਾ ਹੈ, ਕਿਉਂਕਿ ਬੋਲਿਆ ਗਿਆ, ਬੋਲਿਆ ਗਿਆ। ਕਦੋਂ ਬੋਲਿਆ ਗਿਆ? ਜਿਸ ਵੇਲੇ ਮਨ ਨੇ ਕੌੜਾ ਬੋਲਿਆ, ਉਸ ਵੇਲੇ ਮਨ ਵਿੱਚ ਬਾਣੀ ਨਹੀਂ ਸੀ। ਆਖੋ ਵਾਹਿਗੁਰੂ, ਭੁੱਲ ਗਿਆ ਸੀ। ਮੈਂ ਫਿਰ ਦੁਹਰਾ ਦਿਆਂ, ਵਿਛੜ ਕੇ ਨਹੀਂ, ਵਿਸਰ ਕੇ ਜਿਉਂ ਰਹੇ ਹਾਂ। ਬਾਣੀ ਤੋਂ ਵਿਛੜ ਨਹੀਂ ਸਕਦੇ, ਪੰਕਤੀਆਂ ਅੰਦਰ ਬੈਠੀਆਂ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਅੰਦਰ ਬੈਠੀਆਂ ਨੇ, ਵਿਸਰ ਜਾਂਦੀਆਂ ਨੇ। ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ। ਜ਼ਿੰਦਗੀ ਵਿੱਚ ਗੁਰਬਾਣੀ ਅਨੁਸਾਰ ਜ਼ਿੰਦਗੀ ਬਣ ਜਾਵੇ, ਗੁਰਮਤ ਗੁਰਸਿੱਖੀ ਪ੍ਰੈਕਟੀਕਲ ਲਾਈਫ ਦਾ ਨਾਮ ਹੈ, ਕੋਈ ਲੇਬਲ ਨਹੀਂ ਹੈ। ਦਇਆਲ ਪੁਰਖ ਮਿਹਰਬਾਨਾ, ਵਾਹਿਗੁਰੂ ਜੀ ਮਿਹਰ ਕਰ ਦੇਣ, ਬਖਸ਼ਿਸ਼ ਕਰ ਦੇਣ। ਹਰ ਨਾਨਕ ਸਾਚ ਵਖਾਨਾ, ਫਿਰ ਉਹਨਾਂ ਦੀ ਜਨਰਲ ਡਿਸਕਸ਼ਨ ਦੇ ਵਿੱਚ ਟੌਪਿਕ ਵਾਹਿਗੁਰੂ ਦੇ ਗੁਣਾਂ ਨਾਲ ਸੰਬੰਧਿਤ ਆ ਜਾਂਦੇ ਜੀ। ਉਹਨਾਂ ਦੀ ਜਨਰਲ ਡਿਸਕਸ਼ਨ ਦੇ ਵਿੱਚ ਟੌਪਿਕ ਗੁਰੂ ਨਾਲ ਸੰਬੰਧਿਤ ਆ ਜਾਂਦੇ ਜੀ। ਮੈਂ ਦੇਖਿਆ ਕੁਛ ਬਜ਼ੁਰਗ ਦੋ ਜਾਣਿਆਂ ਦਾ ਸਮਝੌਤਾ ਕਰਵਾਉਣ ਲੱਗਿਆਂ ਗੁਰਬਾਣੀ ਦੀਆਂ ਪੰਕਤੀਆਂ ਦੱਸ ਦੱਸ ਕੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੇ ਜੇ। ਕੁਝ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਕਹਿੰਦੇ ਨੇ, ਬੇਟਾ ਪੁੱਤਰਾ ਗੁਰੂ ਦੀ ਗੱਲ ਯਾਦ ਰੱਖੀ, ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸੰਗ ਝਗੜਤ ਪਾਪ। ਜਿਨ੍ਹਾਂ ਮਾਪਿਆਂ ਨੇ ਜਨਮ ਦਿੱਤਾ ਹੋਵੇ, ਗੁਰੂ ਸਾਹਿਬ ਕਹਿੰਦੇ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ। ਬੇਟਾ ਯਾਦ ਰੱਖਿਓ, ਪੁੱਤਰੋ ਯਾਦ ਰੱਖਿਓ, ਧੀਓ ਯਾਦ ਰੱਖਿਓ। ਪਰ ਉਹ ਕਹਿੰਦੇ ਹੀ ਨਹੀਂ ਹੈ, ਉਹ ਆਪ ਵੀ ਆਪਣੇ ਮਨ ਨੂੰ ਕੰਟਰੋਲ ਕਰਦੇ ਨੇ। ਜਿਹੜਾ ਆਪ ਤੇ ਮੰਮੀ ਪਾਪਾ ਨਾਲ ਝਗੜਾ ਕਰਦਾ ਹੋਵੇ ਤੇ ਪੁੱਤਰ ਨੂੰ ਸਮਝਾਉਂਦਾ ਹੋਵੇ, ਤੇ ਮੇਰੇ ਵਰਗੇ ਦਾ ਫਿਰ ਇੰਪ੍ਰੈਸ਼ਨ ਬੱਚੇ ਤੇ ਨਹੀਂ ਪੈਂਦਾ। ਵਾਹਿਗੁਰੂ, ਕੋਸ਼ਿਸ਼ ਕਰੋ ਆਪਣੇ ਘਰਾਂ ਵਿੱਚ ਰੋਜ਼ਾਨਾ ਗੁਰਬਾਣੀ ਦਾ ਰੁਟੀਨ ਬਣਾਈਏ, ਨਾ ਹੋਰ ਤੇ ਘੱਟੋ ਘੱਟ ਸੋਹਿਲਾ ਸਾਹਿਬ ਦੀ ਬਾਣੀ ਇਕੱਠੇ ਪੜ੍ਹ ਲੱਗੀਏ। ਜਿਨ੍ਹਾਂ ਘਰਾਂ ਵਿੱਚ ਛੋਟੇ ਬੱਚੇ ਨੇ, ਮੈਂ ਪ੍ਰੈਕਟੀਕਲ ਐਕਸਪੀਰੀਅੰਸ ਚੋਂ ਇੱਕ ਗੱਲ ਕਹਿ ਦਿਆਂ, ਤੁਸੀਂ ਬੱਚੇ ਨੂੰ ਕੋਲ ਬਿਠਾ ਕੇ ਸੋਹਿਲਾ ਸਾਹਿਬ ਦਾ ਪਾਠ ਕਰਨ ਲੱਗ ਜਾਓ। ਵਿਦ ਇਨ 3 months ਬੱਚਾ ਤੁਹਾਡੇ ਨਾਲ ਕੁਝ ਪੰਕਤੀਆਂ ਬੋਲਣ ਲੱਗ ਜਾਏਗਾ। ਵਿਦ ਇਨ 6 months ਬੱਚਾ ਜਿਹੜਾ ਹੈ ਸੋਹਿਲਾ ਸਾਹਿਬ ਨਾਲ ਬੋਲਣ ਲੱਗ ਜਾਏਗਾ, ਤੇ ਵਿਦ ਇਨ 1 year ਬੱਚੇ ਦੇ ਸੋਹਿਲਾ ਸਾਹਿਬ ਦਾ ਪਾਠ ਯਾਦ ਹੋ ਜਾਏਗਾ। ਫਿਰ ਜਿੱਥੇ ਵੀ ਬਾਣੀ ਹੋਏਗੀ ਉਹ ਆਪਣੀ ਘਰ ਵਾਲੀ ਪ੍ਰੈਕਟਿਸ ਵਿੱਚ ਉੱਥੇ ਬੈਠੇਗਾ। ਕਦੀ ਨੋਟ ਕਰਿਓ, ਬਾਕੀ ਦੇ ਬੱਚੇ ਜਦੋਂ ਉਹਦੇ ਵੱਲ ਦੇਖਣਗੇ ਤੇ ਉਹ ਵੀ ਉਹਨਾਂ ਵੱਲ ਦੇਖ ਕੇ ਸਗੋਂ ਹੋਰ ਉੱਚੀ ਬੋਲੇਗਾ, ਕਿਉਂਕਿ ਪਤਾ ਲੱਗੇ ਮੈਂ ਪੜ੍ਹ ਰਿਹਾ ਬਾਕੀ ਨਹੀਂ ਪੜ੍ਹ ਰਹੇ। ਉਹ ਬੰਦੇ ਦੇ ਅੰਦਰ ਜਿਹੜੀ ਸਪਿਰਿਟੀ ਕੰਪਲੈਕਸ ਹੈ ਉਹ ਫਿਰ ਇਸ ਪਾਸੇ ਜੋੜ ਦਿੰਦਾ ਹੈ, ਈਗੋ ਹੀ ਸਿਦਕ ਬਣਦਾ ਹੈ। ਗੁਰੂ ਰਹਿਮਤ ਕਰਨ, ਮੁੱਖ ਵਾਕ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸ ਜਾਵੇ। ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਕਰਕੇ ਸੀਸਾਂ ਦੇ ਕਿਨਵਾਜਨਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।